ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਕਮਾਈ, ਪਿਛਲੇ ਭਰਾ ਲੱਭਣ ਅਨੁਸਾਰ ਕਈ ਵਾਰੀ ਸਾਨੂੰ ਸੁੱਖ ਆਉਂਦੇ ਹਨ, ਕਈ ਵਾਰੀ ਸਾਨੂੰ ਦੁੱਖ ਆਉਂਦੇ ਹਨ। ਇਹ ਸੁੱਖ ਦੁੱਖ ਵਿੱਚ ਕੀ ਕਰਨਾ ਚਾਹੀਦਾ ਹੈ? ਅਤੇ ਸਾਡੇ ਤੋਂ ਇਲਾਵਾ ਹੋਰ ਵੀ ਕਈ ਧਰਮ ਹਨ ਜਿਨ੍ਹਾਂ ਨਾਲ ਸਾਡਾ ਵਾਹ ਪੈਂਦਾ ਹੈ। ਉਹ ਜੇ ਲੋਕ ਹਨ ਜਿਨ੍ਹਾਂ ਦੇ ਖਿਆਲਾਤ ਸਾਡੇ ਨਾਲ ਨਹੀਂ ਮਿਲਦੇ, ਇਹੋ ਜਿਹੇ ਲੋਕਾਂ ਜਾਂ ਧਰਮਾਂ ਦੇ ਪ੍ਰਤੀ ਸਾਡਾ ਕਿਹੋ ਜਿਹਾ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ? ਤੀਸਰੀ ਗੱਲ, ਜਦੋਂ ਅਸੀਂ ਭਗਤੀ ਕਰਦੇ ਹਾਂ ਜਾਂ ਬਾਰਮੁਖੀ ਧਰਮ ਨੂੰ ਕਮਾਉਂਦੇ ਹਾਂ, ਉਸ ਲਈ ਗੁਣਾਂ ਦਾ ਗ੍ਰਹਿਣ ਕਰਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਅਨੁਸਾਰ ਗੁਣਾਂ ਨੂੰ ਗ੍ਰਹਿਣ ਕਰਨ ਦੇ ਕਿਹੜੇ ਕਿਹੜੇ ਸਾਧਨ ਹਨ? ਚੌਥੀ ਗੱਲ, ਜਦੋਂ ਅਸੀਂ ਸਹੀ ਮਾਇਨਿਆਂ ਵਿੱਚ ਭਗਤੀ ਕਰਦੇ ਹਾਂ ਤਾਂ ਸਾਡੇ ਵਿੱਚ ਸ਼ਕਤੀ ਆ ਜਾਂਦੀ ਹੈ। ਉਸ ਸ਼ਕਤੀ ਦਾ ਇਸਤੇਮਾਲ ਕਿੱਥੇ ਕਰਨਾ ਚਾਹੀਦਾ ਹੈ? ਪੰਜਵੀਂ ਗੱਲ ਕਿ ਬਾਰਮੁਖੀ ਧਰਮ ਤਾਂ ਗੁਣਾਂ ਨਾਲ ਪ੍ਰਾਪਤ ਹੋ ਗਿਆ, ਅੰਤਰਮੁਖੀ ਆਤਮਕ ਧਰਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਇਹਨਾਂ ਸਾਰਿਆਂ ਵਿਚਾਰਾਂ ਦਾ ਵਿਸਥਾਰ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਪਿਛਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਨਾਲ ਲਿਖਿਆ ਹੋਇਆ ਹੁਕਮ ਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ। ਇਸ ਨਿੱਜੀ ਧਰਮ ਦੀ ਵਿਚਾਰ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ, ਹਰ ਇੱਕ ਜੀਵ ਆਪਣੇ ਪਿਛਲੇ ਕਰਮਾਂ ਅਨੁਸਾਰ ਆਪਣੇ ਨਾਲ ਵੱਖ ਵੱਖ ਸੰਸਕਾਰ, ਅੱਡ ਅੱਡ ਕਿਸਮਤ, ਵੱਖ ਵੱਖ ਪਰਿਵਾਰਕ ਮਾਹੌਲ, ਭਿੰਨ ਭਿੰਨ ਵਾਤਾਵਰਣ, ਅਲੱਗ ਅਲੱਗ ਸਰੀਰਕ ਸਿਹਤ, ਦਰਜੇ ਬਦਰਜੇ ਲਿਆਕਤ, ਅੱਡ ਅੱਡ ਧਰਮ, ਭਾਂਤ ਭਾਂਤ ਦੀ ਸੰਗਤ, ਭਿੰਨ ਭਿੰਨ ਮਾਨਸਿਕ ਬਣਤਰ ਅਤੇ ਅਨੇਕਾਂ ਕਿਸਮਾਂ ਦੇ ਦੁੱਖ ਸੁੱਖ ਲੈ ਕੇ ਇਸ ਸੰਸਾਰ ਵਿੱਚ ਆਇਆ ਹੈ। ਜਿਹੋ ਜਿਹੇ ਪਿਛਲੇ ਜਨਮ ਵਿੱਚ ਕੰਮ ਕੀਤੇ, ਕਰਮ ਕੀਤੇ, ਉਹ ਸੰਸਾਰ ਇਹੋ ਜਿਹੀ ਸਾਡੀ ਪ੍ਰਾਲਬਦ ਬਣੀ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ। ਸੋ ਇਹ ਨਾਲ ਲਿਖਿਆ ਹੁਕਮ ਰੂਪੀ ਧਰਮ ਇਹ ਸਰੀਰ ਵਿੱਚ ਰਹਿ ਕੇ ਹੀ ਮਨੁੱਖ ਕਮਾ ਸਕਦਾ ਹੈ। ਇਸ ਨਾਲ ਲਿਖੇ ਧਰਮ ਨੂੰ ਕਮਾਉਣ ਲਈ ਅਕਾਲ ਪੁਰਖ ਨੇ ਮਨੁੱਖ ਨੂੰ ਸਾਰੀਆਂ ਲੋੜੀਂਦੀਆਂ ਵਸਤੂਆਂ ਪ੍ਰਦਾਨ ਕੀਤੀਆਂ ਅਤੇ ਇਸ ਦੇ ਰਹਿਣ ਲਈ ਪ੍ਰਿਥਵੀ ਰੂਪ ਧਰਮਸਾਲ ਕਾਇਮ ਕੀਤੀ। ਇੱਥੇ ਹੀ ਬਸ ਨਹੀਂ, ਸਾਰੇ ਜਗਤ ਅਤੇ ਇਸ ਵਿੱਚ ਰਹਿਣ ਵਾਲੇ ਇਨਸਾਨਾਂ ਦੇ ਕਰਮਾਂ ਦਾ ਨਿਬੇੜਾ ਕਰਨ ਲਈ ਗੁੱਝੇ ਅਸੂਲ ਵੀ ਬਣਾਏ। ਇਸ ਵਿਚਾਰ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਹੈ, ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ, ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ। ਜਿਵੇਂ ਧਰਤੀ ਤਾਂ ਇੱਕ ਹੈ ਪਰ ਇਸ ਵਿੱਚ ਅੱਡ ਅੱਡ ਰੁੱਤਾਂ ਅਨੁਸਾਰ ਭਿੰਨ ਭਿੰਨ ਤਰ੍ਹਾਂ ਦੀ ਮਿੱਟੀ ਵਿੱਚ ਵੱਖ ਵੱਖ ਬੀਜ ਬੀਜੇ ਜਾਂਦੇ ਹਨ, ਧਰਤੀ ਇਹਨਾਂ ਸਾਰਿਆਂ ਅਲੱਗ ਅਲੱਗ ਬੀਜਾਂ ਨੂੰ ਪ੍ਰਫੁੱਲਤ ਕਰਕੇ ਭਾਂਤ ਭਾਂਤ ਦੀ ਫਸਲ ਦਾ ਰੂਪ ਦੇ ਦਿੰਦੀ ਹੈ। ਇਸੇ ਤਰ੍ਹਾਂ ਹਰ ਜੀਵ ਆਪਣੇ ਪਿਛਲੇ ਕਰਮਾਂ ਦੇ ਬੀਜ ਅਨੁਸਾਰ ਰੱਬੀ ਹੁਕਮ ਵਿੱਚ ਵੱਖ ਵੱਖ ਸਮੇਂ, ਵੱਖ ਵੱਖ ਦੇਸ਼ ਨਸਲ, ਵੱਖ ਵੱਖ ਧਰਮ, ਵੱਖ ਵੱਖ ਮਾਲੀ ਹਾਲਤ, ਪਰਿਵਾਰਕ ਮਾਹੌਲ, ਦੁਨਿਆਵੀ ਵਾਤਾਵਰਣ, ਵੱਖ ਵੱਖ ਗੁਣ ਅਵਗੁਣ, ਸਰੀਰਕ ਸਿਹਤ, ਮਾਨਸਿਕ ਲਿਆਕਤ, ਆਤਮਕ ਖਿੱਚ ਅਤੇ ਰਾਜਨੀਤਿਕ ਦਸ਼ਾ ਅਨੁਸਾਰ ਆਪਣਾ ਸੰਸਾਰਕ, ਸਮਾਜਿਕ ਅਤੇ ਧਾਰਮਿਕ ਜੀਵਨ ਬਤੀਤ ਕਰਨ ਆਉਂਦਾ ਹੈ। ਬੀਜ ਬੋਵਸ ਭੋਗ ਭੋਗੈ, ਕੀਆ ਆਪਣਾ ਪਾਵੇ, ਦੋਸ਼ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਹੋਗ, ਆਪਨ ਕਰਮ ਆਪੇ ਹੀ ਬੰਦ, ਆਵਨ ਜਾਵਨ ਮਾਇਆ ਤੰਦ, ਜੈਸਾ ਬੀਜੈ ਸੋ ਲੁਣੈ, ਜਿਹਾ ਪੁਰਬ ਕਿਨੇ ਪਾਇਆ ਕਿਨੇ ਬੋਇਆ, ਜੈਸਾ ਬੀਜੈ ਸੋ ਲੁਣੈ, ਜਿਹਾ ਪੁਰਬ ਕਿਨੇ ਬੋਇਆ, ਜਿਹਾ ਕੀਤੁਨ ਤੇਹਾ ਹੋਆ, ਜਿਹੇ ਕਰਮ ਕਮਾਏ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈ ਹੈ। ਸੋ ਜਿਹੋ ਜਿਹਾ ਮਾਹੌਲ ਮਨੁੱਖ ਨੂੰ ਇਸ ਸੰਸਾਰ ਵਿੱਚ ਮਿਲਦਾ ਹੈ, ਉਸੇ ਮਾਹੌਲ ਵਿੱਚ ਇਸ ਨੂੰ ਸੰਸਾਰਕ ਅਤੇ ਧਾਰਮਿਕ ਜੀਵਨ ਬਤੀਤ ਕਰਨਾ ਪੈਂਦਾ ਹੈ, ਅਤੇ ਕਰਨਾ ਵੀ ਇਹੋ ਚਾਹੀਦਾ ਹੈ ਕਿਉਂਕਿ ਪਿਛਲੇ ਕਰਮਾਂ ਅਨੁਸਾਰ ਮਿਲਿਆ ਹੈ। ਕੁਝ ਕੁ ਮਾਹੌਲ ਤਾਂ ਜੀਵ ਨੂੰ ਐਸੇ ਮਿਲਦੇ ਹਨ ਕਿ ਉਹ ਧਰਮ ਦੀ ਕਮਾਈ ਕਰਨ ਵਿੱਚ ਸਹਾਈ ਆਉਂਦੇ ਹਨ, ਪਰ ਕੁਝ ਐਸੇ ਵੀ ਮਿਲਦੇ ਹਨ ਜਿਹੜੇ ਅਤਿਅੰਤ ਰੁਕਾਵਟਾਂ ਪਾਉਂਦੇ ਹਨ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਜੀਵਾਂ ਨੂੰ ਆਪੋ ਆਪਣਾ ਸੰਸਾਰਕ ਅਤੇ ਧਾਰਮਿਕ ਜੀਵਨ ਬਤੀਤ ਕਰਨ ਵਿੱਚ ਅਲੱਗ ਅਲੱਗ ਸਹੂਲਤਾਂ ਅਤੇ ਅਲੱਗ ਅਲੱਗ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਇਸੇ ਤਰ੍ਹਾਂ ਸਾਨੂੰ ਪਿਛਲੇ ਕਰਮਾਂ ਅਨੁਸਾਰ ਦੁੱਖ ਸੁੱਖ ਮਿਲਦਾ ਹੈ। ਦੁੱਖ ਸੁੱਖ ਭੁਗਤਣ ਨਾਲ ਹੀ ਅਸੀਂ ਆਪਣੇ ਪਿਛਲੇ ਕੀਤੇ ਕਰਮਾਂ ਦਾ ਗੁੱਝਾ ਹਿਸਾਬ ਕਿਤਾਬ ਨਿਬੇੜਦੇ ਹਾਂ। ਇਉਂ ਇਹ ਕਰਮ ਚੱਕਰ ਅਤੇ ਆਵਾਗਮਨ ਦਾ ਗੇੜ ਚੱਲਦਾ ਰਹਿੰਦਾ ਹੈ। ਕਰਮ ਇਨਸਾਨ ਆਪ ਕਰਦਾ ਹੈ, ਪਰ ਅਗਿਆਨ ਵਸ ਪੁਰਬਲੇ ਕਰਮਾਂ ਬਾਰੇ ਸੋਝੀ ਨਾ ਆਉਣ ਕਰਕੇ ਇਹ ਦੂਜਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ, ਕਿਉਂਕਿ ਪਿਛਲੇ ਜਨਮ ਜਿਹੜੇ ਕੰਮ ਕੀਤੇ ਉਹ ਤਾਂ ਯਾਦ ਨਾ ਰਹੇ। ਇਸ ਲਈ ਜਦੋਂ ਉਸਦੇ ਬਦਲੇ ਸਾਨੂੰ ਹਿਸਾਬ ਕਿਤਾਬ ਨਿਬੇੜਨਾ ਪੈਂਦਾ, ਦੁੱਖ ਸੁੱਖ ਆਉਂਦੇ ਹਨ, ਤਾਂ ਫਿਰ ਅਸੀਂ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਹਾਂ। ਦੁੱਖ ਸੁੱਖ ਦੀ ਅਸਲੀਅਤ ਅਤੇ ਨਿਰਮਲ ਕਰਮ ਕਰਨ ਦੀ ਪ੍ਰੇਰਣਾ ਗੁਰਬਾਣੀ ਵਿੱਚ ਇਉਂ ਦਰਸਾਈ ਗਈ ਹੈ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਂ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ, ਸਿਰ ਸਿਰ ਸੁਖ ਸਹਾਮਾਂ ਦੇਹ ਸੋ ਤੂੰ ਪੋਲਾ। ਮਨ ਨਿਰਮਲ ਕਰਮ ਕਰ, ਮਨ ਨਿਰਮਲ ਕਰਮ ਕਰ, ਤਾਰਨ ਤਰਨ ਹਰ, ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ। ਸੋਈ ਕੰਮ ਕਮਾਏ ਜਿਤ ਮੁਖ ਉਜਲਾ, ਰੱਬੀ ਦਰਗਾਹ ਵਿੱਚ ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਉਪਰਲੀ ਵਿਚਾਰ ਤੋਂ ਸੁੱਤੇ ਸਿੱਧ ਸਪਸ਼ਟ ਹੈ ਕਿ ਦੁੱਖ ਸੁੱਖ ਮਨੁੱਖ ਨੂੰ ਰੱਬੀ ਹੁਕਮ ਵਿੱਚ ਆਪਣੇ ਹੀ ਕੀਤੇ ਕਰਮਾਂ ਅਨੁਸਾਰ ਮਿਲਦੇ ਹਨ। ਇਸ ਲਈ ਦੁੱਖ ਮਿਲਣ 'ਤੇ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਣਾ ਜਾਂ ਰੱਬ ਨੂੰ ਸ਼ਿਕਾਇਤ ਕਰਨੀ ਇਹ ਮਨੁੱਖ ਦੀ ਭੁੱਲ ਹੈ। ਦੁੱਖ ਭੁੱਖ ਤਾਂ ਪ੍ਰਭੂ ਦੀ ਕਿਰਪਾ ਦਾ ਹੀ ਇੱਕ ਰੂਪ ਹੈ, ਕਿਉਂਕਿ ਦੁੱਖ ਭੁੱਖ ਵਿੱਚ ਹੀ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ। ਇਹਨਾਂ ਸਭ ਰੁਕਾਵਟਾਂ ਦਾ ਸਾਹਮਣਾ ਕਰਦਿਆਂ ਹੀ ਮਨੁੱਖ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਗੁਰਬਾਣੀ ਇਨਸਾਨ ਨੂੰ ਇਹ ਜੀਵਨ ਜਾਚ ਸਿਖਾਉਂਦੀ ਹੈ ਕਿ ਇਸ ਕੁਦਰਤੀ ਭੇਦ ਨੂੰ ਸਮਝਣ ਲਈ ਤੂੰ ਗੁਰੂ ਨੂੰ ਮਿਲ ਕੇ ਪ੍ਰਭੂ ਦੇ ਹੁਕਮ ਨੂੰ ਪਹਿਚਾਣ ਅਤੇ ਬੁੱਝ। ਹਾਂਜੀ, ਸਾਨੂੰ ਇਹ ਭੇਦ ਗੁਰਬਾਣੀ ਦੱਸਦੀ ਹੈ ਕਿ ਹੁਕਮ ਨੂੰ ਬੁੱਝ ਜਵੰਤਰ ਆਤਮੇ ਲਿਖਿਆ ਹੈ, ਤਾਂ ਕਿ ਇਸ ਭੇਦ ਦਾ ਪਤਾ ਚੱਲੇ ਕਿ ਦੁੱਖ ਭੁੱਖ ਵੀ ਪ੍ਰਭੂ ਦੀ ਕਿਰਪਾ ਦਾ ਇੱਕ ਰੂਪ ਹੈ, ਕਿਉਂਕਿ ਦੁੱਖ ਭੁੱਖ ਵਿੱਚ ਹੀ ਪ੍ਰਭੂ ਦੀ ਰਜ਼ਾ ਵਿੱਚ ਤੁਰਨ ਦੀ ਜਾਚ ਪੈਂਦੀ ਹੈ, ਸਮਝ ਪੈਂਦੀ ਹੈ, ਅਤੇ ਇਹਨਾਂ ਸਭ ਰੁਕਾਵਟਾਂ ਦਾ ਸਾਹਮਣਾ ਕਰਦਿਆਂ ਹੀ ਮਨੁੱਖ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਸੋ ਕਰਨਾ ਕੀ ਹੈ? ਦੁੱਖ ਵਿੱਚ ਉਸਨੂੰ ਯਾਦ ਕਰ, ਉਸਦਾ ਸ਼ੁਕਰ ਕਰ। ਸੁੱਖ ਵਿੱਚ ਵੀ ਉਸਨੂੰ ਯਾਦ ਕਰ, ਉਸਦਾ ਸ਼ੁਕਰ ਕਰ। ਇਉਂ ਦੁੱਖ ਸੁੱਖ ਵਿੱਚ ਉਸਨੂੰ ਯਾਦ ਕਰਕੇ ਉਸਦਾ ਸ਼ੁਕਰ ਕਰਨ ਨਾਲ ਤੂੰ ਸਦਾ ਲਈ ਸੁਖੀ ਹੋ ਜਾਵੇਂਗਾ। ਜਬ ਲਗ ਹੁਕਮ ਨਾ ਬੂਝਤਾ, ਤਬ ਹੀ ਲਉ ਦੁਖੀਆ, ਗੁਰਮਿਲ ਹੁਕਮ ਪਛਾਣਿਆ, ਤਬ ਹੀ ਤੇ ਸੁਖੀਆ। ਜੋ ਪ੍ਰਭ ਕਰੈ ਸੋਈ ਪਲ ਮਾਨੋ, ਸੁਖ ਦੁੱਖ ਓਈ ਤੇ ਆਈ ਐ ਰੇ। ਜਾਂ ਦੁੱਖ ਲਾਗੈ ਤਾਂ ਤੁਝੈ ਸੰਭਾਲੀ, ਪਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਕੇਤਿਆ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਮਨ ਮੂਰਖ ਕਾਹੇ ਬਿਲਾਈਐ, ਪੂਰਬ ਲਿਖੇ ਕਾ ਲਿਖਿਆ ਪਾਈਐ, ਦੁੱਖ ਸੁਖ ਪ੍ਰਭ ਦੇਵਣ ਹਾਰ। ਦੁੱਖ ਸੁਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਜੋ ਕਿਛ ਕਰੇ ਸੋਈ ਸੁਖ ਮਾਨ, ਭੂਲਾ ਕਾਹੇ ਫਿਰਿਆ ਜਾਨ। ਦੁੱਖ ਦਾਰੂ ਸੁਖ ਰੋਗ ਪਇਆ, ਜਾਂ ਸੁਖ ਤਾਮ ਨਾ ਹੋਈ। ਉਪਰਲੀ ਵਿਚਾਰ ਤੋਂ ਇੱਕ ਹੋਰ ਨੁਕਤਾ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਹਾਲਾਂਕਿ ਰੱਬੀ ਰਜ਼ਾ ਵਿੱਚ ਹਰ ਇੱਕ ਜੀਵ ਦਾ ਪਹਿਲਾਂ ਬਾਹਰੋਂ ਅੱਡ ਅੱਡ ਸੰਸਾਰਕ ਸਮਾਜਿਕ ਅਤੇ ਸਰੀਰਕ ਜੀਵਨ ਆਉਂਦਾ ਹੈ, ਪਰ ਉਹ ਆਪਣੇ ਧਰਮ ਵਿੱਚ ਦੈਵੀ ਗੁਣ ਧਾਰਨ ਕਰਦਾ ਹੋਇਆ ਇੱਕੋ ਇੱਕ ਆਤਮਕ ਧਰਮ ਤੱਕ ਪਹੁੰਚ ਸਕਦਾ ਹੈ। ਕੋਈ ਕਿਸੇ ਵੀ ਧਰਮ ਦਾ ਹੈ, ਕਿਸੇ ਵੀ ਨਸਲ ਦਾ ਹੈ, ਆਪਣੇ ਧਰੇ ਹੋਏ ਧਰਮ ਵਿੱਚ ਦੈਵੀ ਗੁਣ ਗ੍ਰਹਿਣ ਕਰਕੇ ਆਤਮਕ ਧਰਮ ਤੱਕ ਪਹੁੰਚ ਸਕਦਾ ਹੈ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਭਗਤ ਕਬੀਰ ਜੀ, ਨਾਮਦੇਵ ਜੀ, ਫਰੀਦ ਜੀ, ਤਿਰਲੋਚਨ ਜੀ, ਤੰਨਾ ਜੀ, ਸੈਣ ਜੀ ਆਦਿ ਨੇ ਆਪਣੀ ਧਾਰਮਿਕ ਕਮਾਈ ਵੱਖ ਵੱਖ ਸਮੇਂ, ਅਲੱਗ ਅਲੱਗ ਮਾਹੌਲ, ਭਿੰਨ ਭਿੰਨ ਧਰਮਾਂ ਅਤੇ ਰੁਕਾਵਟਾਂ ਵਿੱਚ ਸ਼ੁਰੂ ਕੀਤੀ, ਪਰ ਪ੍ਰਭੂ ਦੀ ਮਿਹਰ ਦਾ ਸਦਕਾ ਅੰਤ ਨੂੰ ਸਾਰੇ ਇੱਕੋ ਇੱਕ ਆਤਮਕ ਧਰਮ ਤੱਕ ਪਹੁੰਚ ਗਏ ਅਤੇ ਸਾਰਿਆਂ ਨੇ ਏਕ ਨੂਰ 'ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ ਜਾਂ ਆਈ ਪੰਥੀ ਸਗਲ ਜਮਾਤੀ ਦਾ ਪ੍ਰਚਾਰ ਕਰਕੇ ਸਭ ਨੂੰ ਆਪਸੀ ਪ੍ਰੇਮ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਸੋ ਹੁਣ ਦੂਜਾ ਕਿ ਅਨੇਕਤਾ ਜਿਹੜੀ ਹੈ ਉਸ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਕਿਉਂ ਜਾਣਾ ਚਾਹੀਦਾ ਹੈ। ਧਾਰਮਿਕ ਅਨੇਕਤਾ ਨੂੰ ਠੀਕ ਤਰੀਕੇ ਨਾਲ ਸਮਝਣ ਲਈ ਹੇਠਲੀ ਵਿਚਾਰ ਹੋਰ ਵੀ ਸਹਾਇਕ ਹੋ ਸਕਦੀ ਹੈ ਕਿ ਇੱਕੋ ਰੱਬ ਦੀ ਰਚੀ ਕੁਦਰਤ ਵਿੱਚ ਵਿਆਪਕ ਅਨੇਕਤਾ ਨੂੰ ਹਰ ਇੱਕ ਗੁਰੂ, ਮਹਾਂਪੁਰਖ, ਭਗਤ ਨੇ ਵਡਿਆਇਆ ਅਤੇ ਸਵੀਕਾਰਿਆ ਹੈ। ਜਿਹੜੀ ਵਰਾਇਟੀ ਹੈ ਕੁਦਰਤ ਵਿੱਚ, ਇਹ ਹਰ ਇੱਕ ਗੁਰੂ ਨੇ ਇਸਨੂੰ ਸਵੀਕਾਰਿਆ ਹੈ, ਭਗਤਾਂ ਨੇ ਸਵੀਕਾਰਿਆ ਹੈ, ਕਿਉਂਕਿ ਇਹ ਅਨੇਕਤਾ ਕੁਦਰਤ ਦਾ ਸ਼ਿੰਗਾਰ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਗੁਰਬਾਣੀ ਦੀ ਇੱਕ ਪੰਕਤੀ ਹੈ, ਦੇਖ ਫੂਲ ਫੂਲ ਫੂਲੇ, ਅਹੰਗ ਤਿਆਗ ਤਿਆਗੇ। ਇਸ ਪੰਕਤੀ ਅਨੁਸਾਰ ਜੇ ਇੱਕ ਫੁੱਲ ਆਪਣੇ ਘੁਮੰਡ ਨੂੰ ਤਿਆਗਦਾ ਹੋਇਆ ਦੂਸਰੇ ਫੁੱਲ ਨੂੰ ਖਿੜਿਆ ਦੇਖ ਕੇ ਖੁਦ ਖਿੜਦਾ ਹੈ ਤਾਂ ਸ਼੍ਰੋਮਣੀ ਜੂਨ ਦਾ ਚੋਲ ਪਹਿਨਿਆ ਹੋਇਆ ਇਹ ਮਨੁੱਖ ਦੂਜੇ ਧਰਮੀ ਨੂੰ ਦੇਖ ਕੇ ਕਿਉਂ ਨਹੀਂ ਖਿੜਦਾ? ਹਾਂਜੀ, ਫੁੱਲ ਇੱਕ ਦੂਜੇ ਫੁੱਲ ਨੂੰ ਦੇਖਦਾ ਕਿਤਨਾ ਸੋਹਣਾ ਖਿੜਦਾ ਹੈ, ਪਰ ਇੱਕ ਮਨੁੱਖ ਦੂਜੇ ਧਰਮੀ ਨੂੰ ਦੇਖ ਕੇ ਕਿਉਂ ਨਹੀਂ ਖਿੜਦਾ? ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ ਕਿ ਚਮੇਲੀ ਦਾ ਫੁੱਲ ਗੁਲਾਬ ਦੇ ਫੁੱਲ ਦੀ ਸੁੰਦਰਤਾ ਅਤੇ ਮਹਿਕ ਨਾਲ ਮੁਕਾਬਲਾ ਨਹੀਂ ਕਰ ਰਿਹਾ ਅਤੇ ਚਮੇਲੀ ਦਾ ਫੁੱਲ ਗੁਲਾਬ ਦੇ ਪੌਦੇ ਵਿੱਚ ਕੰਢੇ ਦੇਖ ਕੇ ਉਸ ਨਾਲ ਘਿਰਣਾ ਅਤੇ ਨਿੰਦਿਆ ਨਹੀਂ ਕਰਦਾ, ਭਾਵ ਉਸ ਵਿੱਚ ਗੁਣ ਦੇਖ ਕੇ ਉਸ ਨਾਲ ਮੁਕਾਬਲਾ ਨਹੀਂ ਕਰਦਾ, ਉਸ ਵਿੱਚ ਔਗੁਣ ਦੇਖ ਕੇ ਉਸ ਨਾਲ ਘਿਰਣਾ ਨਹੀਂ ਕਰਦਾ। ਇਸੇ ਤਰ੍ਹਾਂ ਸਾਰੀਆਂ ਕਿਸਮਾਂ ਦੇ ਫੁੱਲ ਇੱਕ ਦੂਜੇ ਦੇ ਨਾਂ ਮਾਤਰ ਔਗੁਣਾਂ ਨੂੰ ਭੁੱਲ ਕੇ ਦੂਰੋਂ ਹੀ ਸੁੰਦਰਤਾ, ਰੰਗ ਅਤੇ ਖੁਸ਼ਬੂ ਇੱਕ ਦੂਜੇ ਨੂੰ ਵੰਡ ਰਹੇ ਹਨ ਅਤੇ ਸਾਂਝ ਕਰੀ ਜੈ ਗੁਣੇ ਕੇਰੀ ਛੋਟ ਔਗੁਣ ਚੱਲਿਆ ਦੀ ਸਾਰੇ ਵੱਲੋਂ ਸੁੱਤੇ ਸਿੱਧ ਕਮਾਈ ਹੋ ਰਹੀ ਹੈ। ਇਸੇ ਢੰਗ ਨਾਲ ਇੱਕ ਨਾਲ ਦਾ ਛੋਟਾ ਪਹਾੜ ਦੂਸਰੇ ਵੱਡੇ ਪਹਾੜ ਦੀ ਵਿਰੋਧਤਾ ਨਹੀਂ ਕਰਦਾ, ਸਗੋਂ ਦੋਨੋਂ ਇੱਕ ਦੂਜੇ ਦੀ ਸਹਾਇਤਾ ਲਈ ਸਥਿਤ ਹਨ ਅਤੇ ਕੁਦਰਤ ਦੇ ਸ਼ਿੰਗਾਰ ਵਿੱਚ ਸ਼ਾਮਲ ਹਨ। ਪਰ ਅਫਸੋਸ ਹੈ ਕਿ ਮਨੁੱਖ ਨੇ ਕੁਦਰਤ ਤੋਂ ਕੁਝ ਨਹੀਂ ਸਿੱਖਿਆ। ਅੰਮ੍ਰਿਤ ਧਰਮ ਹੈ, ਅਖਲ ਧਰਮੰਗ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਈ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਈ, ਨਿੰਦੋ ਨਾਹੀ ਕਾਹੂ ਬਾਤੈ ਇਹ ਖਸਮ ਕਾ ਕੀਆ। ਉਪਰਲੇ ਗੁਰਬਾਣੀ ਦੇ ਫੁਰਮਾਨਾਂ ਅਨੁਸਾਰ ਰੱਬ ਦੀ ਕੁਦਰਤ ਅਤੇ ਇਸ ਵਿੱਚ ਪ੍ਰਵਿਰਤ ਹੁਕਮ ਰੂਪੀ ਨਿਯਮ ਬਿਲਕੁਲ ਮੁਕੰਮਲ ਹਨ। ਇਸ ਵਿੱਚ ਕੁਝ ਵੀ ਊਣਾ ਤੇ ਫਾਲਤੂ ਨਹੀਂ ਹੈ ਤੇ ਪ੍ਰਭੂ ਦੀ ਰਚਨਾ ਦੇ ਕਿਸੇ ਵੀ ਪੱਖ ਵਿੱਚ ਨੁਕਸ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਸਾਰੇ ਧਰਮ ਪ੍ਰਭੂ ਦੀ ਰਜ਼ਾ ਵਿੱਚ ਬਣੇ ਹਨ ਅਤੇ ਇਹਨਾਂ ਸਾਰਿਆਂ ਧਰਮਾਂ ਵਿੱਚ ਪ੍ਰਭੂ ਆਪ ਵਸਦਾ ਹੈ। ਜਿਹਾ ਕਿ ਕਾਹੂ ਹੋਏ ਕੇ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕੇ ਤੁਰਕਾ ਪੁਕਾਰੇ ਬਾਂਗ ਦੇਤ ਹੋ, ਕਾਹੂ ਕੋ ਕਾਬ ਹੋਏ ਕੇ ਪੁਰਾਨ ਕੋ ਪੜਤ ਮਤ, ਕਤ ਹੂੰ ਕੁਰਾਨ ਕੋ ਨਿਦਾਨ ਜਾਣ ਲੇਤ ਹੂੰ, ਕਾਹੂ ਬੇਦ ਰੀਤ, ਕਾਹੂ ਤਾਂਸਿਓ ਵਿਪਰੀਤ, ਕਾਹੂ ਤ੍ਰਿਗੁਣ ਅਤੀਤ, ਕਾਹੂ ਸਰਗੁਣ ਸਮੇਤ ਹੋ, ਅਕਾਲ ਉਸਤਿਤ ਕਲਗੀਧਰ ਪਾਤਸ਼ਾਹ, ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਤਾਰੀ ਲਾਵੇ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਜਿਵੇਂ ਸਾਰਿਆਂ ਫੁੱਲਾਂ ਵਿੱਚ ਖੁਸ਼ਬੂ ਅਤੇ ਸੁੰਦਰਤਾ ਹੈ, ਹਰ ਕਿਸਮ ਦੇ ਦੁੱਧ ਵਿੱਚ ਘਿਓ ਹੈ, ਸਾਰੇ ਫਲਾਂ ਵਿੱਚ ਮਿਠਾਸ ਹੈ, ਠੀਕ ਇਸੇ ਤਰ੍ਹਾਂ ਸਾਰੇ ਧਰਮਾਂ ਵਿੱਚ ਛੁਪੇ ਹੋਏ ਦੈਵੀ ਗੁਣ ਜ਼ਰੂਰ ਆਉਂਦੇ ਹਨ। ਗੁਲਾਬ ਦੇ ਫੁੱਲ ਦੀ ਸੁੰਦਰਤਾ ਤੇ ਮਹਿਕ ਮਾਣਨ ਲਈ ਸਾਨੂੰ ਸਿਰਫ ਨਜ਼ਦੀਕ ਜਾਣ ਦੀ ਲੋੜ ਹੈ, ਪਰ ਜਦੋਂ ਅਸੀਂ ਖੁਦਗਰਜ਼ੀ ਵਿੱਚ ਫੁੱਲ ਦੀ ਸੁੰਦਰਤਾ ਤੇ ਮਹਿਕ ਉੱਤੇ ਕਬਜ਼ਾ ਕਰਨ ਲਈ ਉਸਨੂੰ ਤੋੜਦੇ ਹਾਂ ਤਾਂ ਕੰਡੇ ਚੁੱਭਣੇ ਲਾਜ਼ਮੀ ਹਨ। ਇਸੇ ਤਰ੍ਹਾਂ ਦੂਜੇ ਧਰਮਾਂ ਨਾਲ ਕਿਰਨਾ ਤੇ ਵਿਰੋਧਤਾ ਕਰਦਿਆਂ ਕੰਡੇ ਲਾਜ਼ਮੀ ਚੁੱਭਦੇ ਹਨ। ਜਦੋਂ ਕੋਈ ਅਗਿਆਨਤਾ ਵੱਸ ਹੋ ਕੇ ਦੂਜਿਆਂ ਨੂੰ ਕਿਰਨਾ ਭਰੀ ਦ੍ਰਿਸ਼ਟੀ ਨਾਲ ਦੇਖਦਾ ਹੈ ਤਾਂ ਉਸਦਾ ਨਤੀਜਾ ਕੁਦਰਤੀ ਤੌਰ 'ਤੇ ਦੁਖਦਾਇਕ ਹੁੰਦਾ ਹੈ। ਧਿਆਨ ਦੇਣਾ ਜੀ, ਕਿਸੇ ਨੂੰ ਵੀ ਅਸੀਂ ਜਦੋਂ ਕਿਰਨਾ ਦੀ ਨਿਗਾਹ ਨਾਲ ਦੇਖਦੇ ਹਾਂ ਫਿਰ ਨਤੀਜਾ ਤਾਂ ਦੁਖਦਾਇਕ ਹੁੰਦਾ ਹੀ ਹੈ, ਕੁਦਰਤੀ। ਪਰੰਤੂ ਇਸ ਦੇ ਉਲਟ ਕਿਸੇ ਦੂਸਰੇ ਧਰਮ ਦੇ ਗੁਣ ਸਾਂਝੇ ਕਰਨ ਲਈ ਕੇਵਲ ਉਸਨੂੰ ਸਵੀਕਾਰਕ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ। ਉਸਦੀ ਚੰਗਿਆਈ ਅਥਵਾ ਮਹਿਕ ਅਤੇ ਖੁਸ਼ਬੂ ਖੁਦ ਬਖੁਦ ਪ੍ਰਾਪਤ ਹੋ ਜਾਵੇਗੀ। ਇਹ ਤਾਂ ਸਾਰਿਆਂ ਦੇ ਤਜਰਬਿਆਂ ਦੀ ਗੱਲ ਹੈ। ਹਰ ਇੱਕ ਇਨਸਾਨ ਵਿੱਚ ਗੁਣ ਔਗੁਣ ਆਉਂਦੇ ਹਨ। ਜੇ ਅਸੀਂ ਉਸਨੂੰ ਪੋਜ਼ੀਟਿਵ ਸਵੀਕਾਰਕ ਦ੍ਰਿਸ਼ਟੀਕੋਣ ਨਾਲ ਦੇਖਦੇ ਹਾਂ ਉਹ ਸਾਨੂੰ ਚੰਗਾ ਲੱਗਦਾ ਹੈ, ਉਸਦੇ ਗੁਣ ਹੀ ਗੁਣ ਨਜ਼ਰ ਆਉਂਦੇ ਹਨ, ਔਗੁਣ ਨਜ਼ਰ ਨਹੀਂ ਆਉਂਦੇ। ਜਦੋਂ ਨੈਗੇਟਿਵ ਹੋ ਜਾਂਦੀ ਹੈ ਦ੍ਰਿਸ਼ਟੀ ਫਿਰ ਉਹਦੇ ਗੁਣ ਨਜ਼ਰ ਨਹੀਂ ਆਉਂਦੇ, ਔਗੁਣ ਨਜ਼ਰ ਆਉਂਦੇ ਹਨ। ਇਸ ਦੇ ਉਲਟ ਦੂਸਰੇ ਧਰਮ ਦੇ ਗੁਣ ਸਾਂਝੇ ਕਰਨ ਲਈ ਕੇਵਲ ਉਸਨੂੰ ਸਵੀਕਾਰਕ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ। ਉਸਦੀ ਚੰਗਿਆਈ ਅਥਵਾ ਮਹਿਕ ਅਤੇ ਖੁਸ਼ਬੂ ਖੁਦ ਬਖੁਦ ਪ੍ਰਾਪਤ ਹੋ ਜਾਵੇਗੀ। ਗੁਰਬਾਣੀ ਇਸ ਗੱਲ ਦੀ ਇਉਂ ਬਿਆਨ ਕਰਦੀ ਹੈ, ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਈ, ਫਿਰੈ ਜਿਉਂ ਬੇਤਾਲਿਆ। ਸ਼ਾਸਤਰ ਵੇਦ ਨਾ ਮਾਨੇ ਕੋਈ, ਆਪੋ ਆਪੇ ਪੂਜਾ ਹੋਏ। ਸੋ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਪਿਛਲੇ ਭਾਗਾਂ ਵਿੱਚ ਕਿ ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ ਹੀ ਇਨਸਾਨ ਦਾ ਸਭ ਤੋਂ ਜ਼ਰੂਰੀ ਅਤੇ ਮੁੱਖ ਧਰਮ ਹੈ, ਉਸਦੇ ਪ੍ਰੇਮ ਦੇ ਵਿੱਚ ਲੀਨ ਹੋ ਜਾਣ। ਪਰ ਇਹ ਮੰਜ਼ਲ ਗੱਲੀ ਬਾਤੀ ਪ੍ਰਾਪਤ ਨਹੀਂ ਹੋ ਸਕਦੀ, ਗੱਲਾਂ ਨਾਲ ਨਹੀਂ ਮਿਲਦੀ ਇਹ ਮੰਜ਼ਲ। ਇਸ ਪ੍ਰਾਪਤੀ ਲਈ ਮਨੁੱਖ ਨੂੰ ਗੁਰੂ ਦਾ ਆਸਰਾ ਲੈ ਕੇ ਅਨੇਕਾਂ ਸਿਲਸਿਲੇਵਾਰ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਇਹ ਸਿਲਸਿਲੇਵਾਰ ਪੌੜੀਆਂ ਚੜ੍ਹਨ ਲਈ ਸਾਰੇ ਲੋਕ ਆਪੋ ਆਪਣੇ ਧਰਮ ਦੀਆਂ ਵੱਖ ਵੱਖ ਸਾਧਨਾਵਾਂ ਅਪਣਾਉਂਦੇ ਹਨ, ਪਰ ਇੱਥੇ ਸਾਰੇ ਬਾਹਰਲੇ ਧਰਮਾਂ ਲਈ ਕੁਝ ਬੁਨਿਆਦੀ ਅਤੇ ਸਾਂਝੇ ਗੁਣਾਂ ਜਾਂ ਸਿਧਾਂਤਾਂ ਦੀ ਵਿਚਾਰ ਕਰਨੀ ਲੋੜੀਂਦੀ ਹੈ। ਨਹੀਂ ਤਾਂ ਅਸੀਂ ਇਸ ਸੋਝੀ ਤੋਂ ਬਗੈਰ ਸਹੀ ਧਾਰਮਿਕ ਰਸਤੇ ਤੋਂ ਭਟਕ ਜਾਂ ਖੁੰਝ ਜਾਵਾਂਗੇ ਅਤੇ ਪ੍ਰਭੂ ਪ੍ਰੇਮ ਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਾਂਗੇ। ਗੁਰਬਾਣੀ ਦੀ ਰੋਸ਼ਨੀ ਵਿੱਚ ਸਤ, ਸੰਤੋਖ, ਦਇਆ ਅਤੇ ਧੀਰਜ ਇਹ ਧਰਮ ਦੇ ਚਾਰ ਬੁਨਿਆਦੀ ਗੁਣ ਜਾਂ ਪੈਰ ਮੰਨੇ ਗਏ ਹਨ। ਧਿਆਨ ਦੇਣਾ ਜੀ, ਥੰਮ ਚਾਰ ਜਿਹਦੇ ਉੱਤੇ ਧਰਮ ਟਿਕਿਆ ਹੋਇਆ ਹੈ, ਸਤ, ਸੰਤੋਖ, ਦਇਆ ਅਤੇ ਧੀਰਜ। ਜਿਹੜੇ ਚਾਰ ਇਹ ਗੁਣ ਜਿਸਦੇ ਕੋਲ ਹੋਣ, ਪਰਪੱਕ ਹੋਣ, ਉਹ ਧਰਮ ਤੋਂ ਗਿਰ ਨਹੀਂ ਸਕਦਾ। ਪੁਰਾਣੇ ਸਮੇਂ ਅਸੀਂ ਪੜ੍ਹਦੇ ਹੀ ਹਾਂ, ਸਤ ਸੀ ਤਾਂ ਹੀ ਤਾਂ ਸ਼ਹੀਦੀਆਂ ਪ੍ਰਾਪਤ ਕਰ ਗਏ, ਸੰਤੋਖ ਸੀ ਤਾਂ ਹੀ ਤਾਂ ਲਾਲਚ ਵਿੱਚ ਨਾ ਫਸੇ। ਸੋ ਸਤ, ਸੰਤੋਖ, ਦਇਆ ਅਤੇ ਧੀਰਜ ਧਰਮ ਦੇ ਚਾਰ ਬੁਨਿਆਦੀ ਗੁਣ ਜਾਂ ਪੈਰ ਮੰਨੇ ਗਏ ਹਨ। ਇਸ ਸੱਚਾਈ ਨੂੰ ਹੋਰ ਅਨੇਕਾਂ ਧਰਮਾਂ ਨੇ ਵੀ ਕਬੂਲਿਆ ਹੈ। ਸੱਚ ਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੈ ਕੋ ਵਿਚਾਰ। ਸਤ, ਸੰਤੋਖ, ਦਇਆ ਧਰਮ ਸ਼ਿੰਗਾਰ ਬਣਾਵੋ। ਸਤ, ਸੰਤੋਖ, ਦਇਆ ਧਰਮ, ਸੱਚ ਇਹ ਆਪਣੇ ਗ੍ਰਹਿ ਪੀਤਰ ਵਾਰੇ। ਸਤ, ਸੰਤੋਖ, ਦਇਆ ਧਰਮ ਸੁਚ ਸੰਤਨ ਤੇ ਇਹ ਮੰਤ ਲਈ। ਧੀਰਜ ਧਰਮ ਧਰਣੀ ਤਰ ਟੇਕ, ਧੀਰਜ ਤੁਜਾ ਧਰਮ ਸਹਿਜ ਸੁਭਾਇਆ, ਧੀਰਜ ਧਰਮ ਸੰਤੋਖ ਦ੍ਰਿੜ ਪੈਰਾਂ ਹੇਠ ਰਹੇ ਲਿਵਲੀਣੀ। ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ 84 ਲੱਖ ਜੂਨਾਂ ਦੇ ਜੀਵ ਤਾਂ ਦਿਆਨਤਦਾਰੀ ਨਾਲ ਹੀ ਰੱਬੀ ਕਾਨੂੰਨ ਵਿੱਚ ਅਪੋਲ ਅਤੇ ਅਣਜਾਣੇ ਹੀ ਆਪੋ ਆਪਣਾ ਧਰਮ ਨਿਭਾ ਰਹੇ ਹਨ। ਇਸ ਤਰ੍ਹਾਂ ਮਨੁੱਖ ਨੇ ਵੀ ਧਰਮ ਅਪਣਾ ਕੇ ਕਿ ਸਤ, ਸੰਤੋਖ, ਦਇਆ ਅਤੇ ਧੀਰਜ ਇਹ ਚਾਰ ਗੁਣ ਪਹਿਲੇ ਦ੍ਰਿੜ ਕਰਨੇ ਹਨ, ਫਿਰ ਧਰਮ ਅਪਣਾ ਕੇ ਹੋਰ ਕੀ ਕਰਨਾ ਹੈ। ਆਪਣਾ ਖਾਣਾ, ਪੀਣਾ, ਸੋਣਾ, ਪਹਿਨਣਾ, ਵੇਖਣਾ, ਸੁਣਨਾ, ਪੜ੍ਹਨਾ, ਸੋਚਣਾ, ਆਪਣੀ ਕਿਰਤ, ਕਰਮ, ਵਿਵਹਾਰ, ਰੀਝਾਂ ਨੂੰ ਸਹੀ ਨਿਯਮਾਂ ਅਤੇ ਦੈਵੀ ਰੁਚੀਆਂ ਅਨੁਸਾਰ ਢਾਲਣਾ ਜਾਂ ਉਤਪੰਨ ਕਰਨਾ ਹੈ, ਕਿਉਂਕਿ ਹਰ ਇੱਕ ਚੀਜ਼ ਦਾ ਅਸਰ ਮਨ 'ਤੇ ਪੈਂਦਾ ਹੈ। ਪਹਿਨਣ ਦਾ ਵੀ ਪੈਂਦਾ ਕਿ ਉਹ ਜੇ ਕੱਪੜੇ ਪਾਉਂਦੇ ਹਾਂ, ਖਾਣ ਦਾ ਵੀ ਪੈਂਦਾ ਹੈ, ਸੋਚਣੀ ਦਾ ਵੀ ਪੈਂਦਾ ਹੈ ਕਿ ਉਹ ਜੀ ਕਿਰਤ ਕਮਾ ਕੇ ਲਿਆਉਂਦੇ ਹਾਂ, ਉਸ ਦਾ ਵੀ ਅਸਰ ਮਨ 'ਤੇ ਪੈਂਦਾ, ਉਸਦੀ ਕਮਾਈ ਦਾ। ਸੋ ਫਿਰ ਦੁਹਰਾ ਦਈਏ ਕਿ ਇਨਸਾਨ ਨੇ ਮਨੁੱਖ ਨੇ ਧਰਮ ਅਪਣਾ ਕੇ ਆਪਣਾ ਖਾਣਾ ਪੀਣਾ ਸੋਣਾ ਪਹਿਨਣਾ ਵੇਖਣਾ ਸੁਣਨਾ ਪੜ੍ਹਨਾ ਸੋਚਣਾ ਕਿਰਤ ਕਰਮ ਵਿਵਹਾਰ ਰੀਝਾਂ ਨੂੰ ਸਹੀ ਨਿਯਮਾਂ ਅਤੇ ਦੈਵੀ ਰੁਚੀਆਂ ਅਨੁਸਾਰ ਢਾਲਣਾ ਜਾਂ ਉਤਪੰਨ ਕਰਨਾ ਹੈ। ਗੁਰਬਾਣੀ ਵਿੱਚ ਥਾਂ ਥਾਂ 'ਤੇ ਸਤਿਗੁਰਾਂ ਨੇ ਸਦਗੁਣਾਂ ਅਤੇ ਦੈਵੀ ਰੁਚੀਆਂ ਨੂੰ ਧਾਰਨ ਅਤੇ ਔਗੁਣਾਂ ਅਤੇ ਕੁਰੁਚੀਆਂ ਨੂੰ ਤਿਆਗਣ ਦਾ ਉਪਦੇਸ਼ ਦੇ ਕੇ ਇਸ ਨੀਚ ਹੈਵਾਨੀ ਸੋਚਣੀ ਵਾਲੇ ਮਨਮੁੱਖਾਂ ਸਾਕਤਾਂ ਅਤੇ ਦੁਰਮਤ ਵਾਲਿਆਂ ਨੂੰ ਸਦਾਚਾਰੀ ਸਚਿਆਰੇ ਅਤੇ ਗੁਰਮੁਖ ਬਣਨ ਦਾ ਮਾਰਗ ਦਿਖਾਇਆ ਹੈ। ਇਹ ਉਪਦੇਸ਼ ਥਾਂ ਥਾਂ 'ਤੇ ਮਿਲਦੇ ਹਨ, ਜਿਵੇਂ ਕਿ ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਛਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਾਇਬੋ ਹੈ ਬੋ ਤ੍ਰਿਗੁਣ ਅਤੀਤ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਪਾਰਸ ਪਰਸ ਅਪਰਸ ਹੋਏ ਪਰ ਤਨ ਹੱਥ ਨਾ ਲਾਵੇ। ਉਠਤ ਬੈਠਤ ਸੋਵਤ ਤਿਆਈਏ ਮਾਰਗ ਚਲਤ ਹਰੇ ਹਰ ਗਾਈਏ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਿਆਈ। ਕਾਮ ਕ੍ਰੋਧ ਅਹੰਕਾਰ ਲੋਭ ਹੱਠ ਮੋਹ ਨਾ ਮਨ ਸਿਓ ਲਿਆਵੇ ਰੋਸ ਨਾ ਕਾਉਂ ਸੰਗ ਕਰੋ ਨਿੰਦਾ ਭਲੀ ਕਿਸੈ ਕੀ ਨਾਈ ਮਨਮੁਖ ਮੁਗਤ ਕਰਨ ਪਰ ਕਾ ਬੁਰਾ ਨਾ ਰਾਖੋ ਚੀਤ ਬਾਤ ਬਿਬਾਤ ਕਾਹੂੰ ਸਿਓ ਨਾ ਕੀ ਜੈ ਅਗਾਹਾਂ ਕੂ ਤਰਾਂਗ ਪਿੱਛਾ ਫੇਰ ਨਾ ਮੋਡੜਾ ਜਿਤ ਪੀਤੇ ਮਤ ਦੂਰ ਹੋਏ ਸ਼ਰਾਬ ਨਸ਼ੇ ਆਦਿ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਪਾਗਲਪਣ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮੋ ਧੱਕੇ ਖਾਏ ਜਿਤ ਪੀਤੇ ਖਸਮ ਵਿਸਰੈ ਦਰਗੇ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀ ਜਈ ਜੇ ਕਾ ਪਾਰ ਵਸਾਏ। ਸੋ ਪਰੰਤੂ ਲੋਕ ਰੁਚੀ ਐਸੀ ਹੈ ਕਿ ਗੁਣਾਂ ਦੀ ਥਾਂ ਔਗੁਣਾਂ ਵੱਲ ਵਧੇਰੇ ਖਿੱਚੀ ਜਾਂਦੀ ਹੈ। ਇਹ ਜੋ ਪਸ਼ੂ ਬਿਰਤੀ ਹੈ ਇਹ ਹੀ ਮਨੁੱਖ ਨੂੰ ਉੱਪਰ ਉੱਠਣੋਂ ਰੁਕਾਵਟਾਂ ਪਾਉਂਦੀ ਇਨਸਾਨ ਦੇ ਅੰਦਰ ਜਿਹੜੀ ਇਹ ਪਸ਼ੂ ਬਿਰਤੀ ਹੈ ਇਹ ਹੀ ਰੁਕਾਵਟਾਂ ਪਾਉਂਦੀ ਹੈ ਉੱਪਰ ਉੱਠਣ ਅਤੇ ਰਸਾਤਲ ਵੱਲ ਨੂੰ ਲੈ ਜਾਂਦੀ ਹੈ। ਸਤਿਗੁਰੂ ਜੀ ਦਾ ਫੁਰਮਾਨ ਹੈ ਲੋਕ ਔਗੁਣਾਂ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਸੋ ਪਰਮਾਰਥ ਵਿੱਚ ਭਗਤੀ ਅਤੇ ਦੈਵੀ ਗੁਣ ਇਕੱਠੇ ਨਾਲ ਨਾਲ ਚੱਲਦੇ ਹਨ। ਕੋਈ ਇਹ ਕਹੇ ਕਿ ਗੁਣ ਤਾਂ ਨਹੀਂ ਧਾਰਨ ਕਰਦਾ ਅਤੇ ਭਗਤੀ ਕਰਾਂ, ਨਹੀਂ ਹੋ ਸਕਦਾ, ਕਿਉਂਕਿ ਭਗਤੀ ਅਤੇ ਦੈਵੀ ਗੁਣ ਇਹ ਤਾਂ ਨਾਲ ਨਾਲ ਚੱਲਦੇ ਹਨ। ਗੁਰਬਾਣੀ ਦਾ ਫੁਰਮਾਨ ਹੈ ਵਿਣ ਗੁਣ ਕੀਤੇ ਭਗਤ ਨਾ ਹੋਏ। ਇਸ ਲਈ ਗੁਰਮਤ ਵਿੱਚ ਅਨੇਕਾਂ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਲਈ ਪ੍ਰਭੂ ਅੱਗੇ ਅਰਦਾਸ ਕਰਨੀ, ਇਹ ਪਹਿਲਾ ਸਾਧਨ। ਹਾਂਜੀ, ਜੇ ਗੁਣ ਚਾਹੀਦੇ ਹਨ ਭਗਤੀ ਲਈ ਫਿਰ ਗੁਣਾਂ ਨੂੰ ਗ੍ਰਹਿਣ ਕਰਨ ਦਾ ਪਹਿਲਾ ਸਾਧਨ ਹੈ ਨਿਮਰਤਾ ਵਿੱਚ ਆ ਕੇ ਪ੍ਰਭੂ ਅੱਗੇ ਅਰਦਾਸ ਕਰਨੀ ਗੁਣਾਂ ਲਈ। ਦੂਸਰਾ ਸਾਧਨ ਪ੍ਰਭੂ ਦੀ ਸਿਫਤ ਸਲਾਹ ਕਰਨੀ। ਜਿਉਂ ਜਿਉਂ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਾਂ ਉਸਦੇ ਗੁਣ ਗਾਉਂਦੇ ਹਾਂ ਗੁਣ ਸਫੁੱਟਤ ਆਉਂਦੇ ਹਨ ਆਤਮਾ ਵਿੱਚ। ਤੀਸਰਾ ਸਾਧਨ ਗੁਣਾਂ ਨੂੰ ਗ੍ਰਹਿਣ ਕਰਨ ਦਾ ਮਨ ਨੂੰ ਖੋਜਣਾ ਅਤੇ ਫਿਰ ਘੜਨਾ। ਜਦੋਂ ਮਨ ਨੂੰ ਖੋਜਦੇ ਹਾਂ ਉਸਦੀਆਂ ਕਮੀਆਂ ਨੂੰ ਦੂਰ ਕਰਕੇ ਉਸਨੂੰ ਘੜਦੇ ਹਾਂ ਫਿਰ ਗੁਣਾਂ ਦੀ ਖਾਨ ਬਣ ਜਾਂਦਾ ਹੈ ਮਨ। ਚੌਥਾ ਸਾਧਨ ਗੁਣਾਂ ਨੂੰ ਗ੍ਰਹਿਣ ਕਰਨ ਦਾ ਪ੍ਰਭੂ ਦਾ ਸ਼ੁਕਰ ਕਰਨਾ। ਹਮੇਸ਼ਾ ਸ਼ੁਕਰ ਵਿੱਚ ਰਹਿਣਾ, ਦੁੱਖ ਸੁੱਖ ਵਿੱਚ, ਹਰ ਹਾਲਤ ਵਿੱਚ, ਬਿਮਾਰੀ ਤੰਦਰੁਸਤੀ ਵਿੱਚ ਇਨਸਾਨ ਦੇ ਅੰਦਰ ਗੁਣ ਆ ਜਾਂਦੇ। ਪੰਜਵਾਂ ਸਾਧਨ ਪ੍ਰਭੂ ਦੇ ਭੈ ਵਿੱਚ ਰਹਿਣਾ, ਕਿਉਂਕਿ ਪ੍ਰਭੂ ਨੂੰ ਅੰਤਰਜਾਮੀ ਸਮਝ ਕੇ ਜਦੋਂ ਅਸੀਂ ਉਸਦੇ ਭੈ ਵਿੱਚ ਰਹਿੰਦੇ ਹਾਂ ਫਿਰ ਸਾਡੇ ਕੋਲ ਕੋਈ ਗਲਤ ਕੰਮ ਹੋ ਨਹੀਂ ਸਕਦੇ। ਇਹ ਵੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਇੱਕ ਉੱਤਮ ਸਾਧਨ ਹੈ ਪ੍ਰਭੂ ਦਾ ਭੈ। ਇਸ ਤੋਂ ਇਲਾਵਾ ਪ੍ਰਭੂ ਵਿਛੋੜੇ ਵਿੱਚ ਬੈਰਾਗ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ, ਸਾਧ ਸੰਗਤ ਕਰਨੀ, ਇਹ ਸਾਰੇ ਗੁਣਾਂ ਨੂੰ ਗ੍ਰਹਿਣ ਕਰਨ ਦੇ ਸਾਧਨ ਹਨ। ਅਤੇ ਦੂਜੇ ਪਾਸੇ ਜੋ ਮਨੁੱਖ ਸਤ, ਸੰਤੋਖ, ਦਇਆ, ਧੀਰਜ ਆਦਿ ਦੈਵੀ ਗੁਣ ਨਹੀਂ ਧਾਰਨ ਕਰਦੇ ਤਾਂ ਇਹ ਕੁਦਰਤੀ ਗੱਲ ਹੈ ਕਿ ਉਹ ਲੋਕ ਝੂਠ, ਤ੍ਰਿਸ਼ਨਾ, ਲੁੱਟ ਖਸੁੱਟ, ਕ੍ਰੋਧ, ਕਿਰਨਾ, ਈਰਖਾ, ਦਵੈਤ, ਤਵੱਸਬ ਆਦਿ ਔਗੁਣਾਂ ਵਿੱਚ ਗਲਤਾਨ ਹੋ ਜਾਂਦੇ ਹਨ। ਜਿਹੜਾ ਸਤ 'ਤੇ ਨਹੀਂ ਟਿਕਿਆ ਉਸਦੇ ਪੱਲੇ ਝੂਠ ਹੋਵੇਗਾ, ਜਿਹੜਾ ਸੰਤੋਖ 'ਤੇ ਨਹੀਂ ਟਿਕਿਆ ਉਸਦੇ ਅੰਦਰ ਤ੍ਰਿਸ਼ਨਾ ਹੋਵੇਗੀ, ਜਿਹੜਾ ਦਇਆ ਤੇ ਧੀਰਜ ਨਿਟ ਕੇ ਉਹਦੇ ਅੰਦਰ ਈਰਖਾ ਦਵੈਤ ਕਿਰਣਾ ਹੋਵੇਗੀ, ਕ੍ਰੋਧ ਹੋਵੇਗਾ। ਇਸ ਲਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਮੁੱਚੇ ਜਗਤ ਨੂੰ ਸ਼ਾਂਤ ਵਾਤਾਵਰਣ ਪੈਦਾ ਕਰਨ ਲਈ ਤਿੰਨ ਸੁਨਹਿਰੀ ਅਸੂਲ ਦਰਸਾਏ। ਇੱਕ ਨਾਮ ਜਪਣਾ, ਦੂਸਰਾ ਵੰਡ ਛਕਣਾ, ਤੀਸਰਾ ਧਰਮ ਦੀ ਕਿਰਤ ਕਰਨੀ। ਇਸ ਤਰ੍ਹਾਂ ਇਹ ਤਿੰਨ ਉਪਦੇਸ਼ ਦ੍ਰਿੜਾ ਕੇ ਸੱਚੀ ਸੁੱਚੀ ਸਾਨੂੰ ਜੀਵਨ ਸੇਧ ਦਿੱਤੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਜਪ ਮਨ ਨਾਮ ਏਕ ਅਪਾਰ, ਪ੍ਰਾਨ ਮਨ ਤਨ ਜਿਨੇ ਦਿਆ ਹਿਰਦੈ ਕਾ ਆਧਾਰ, ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਪੁੰਜ, ਨਾਮਾ ਕਹਿ ਤਿਲੋਚਨਾ ਮੁਖਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਅਗਲਾ ਨੁਕਤਾ ਹੈ ਕਿ ਗੁਣ ਗ੍ਰਹਿਣ ਕਰਕੇ ਜਦੋਂ ਸਹੀ ਮਾਇਨਿਆਂ ਵਿੱਚ ਅਸੀਂ ਭਗਤੀ ਕਰਦੇ ਹਾਂ, ਧਰਮ ਅਪਣਾਉਂਦੇ ਹਾਂ, ਤਾਂ ਸ਼ਕਤੀ ਆ ਜਾਂਦੀ ਹੈ। ਉਸ ਸ਼ਕਤੀ ਨੂੰ ਕਿੱਥੇ ਇਸਤੇਮਾਲ ਕਰਨਾ ਚਾਹੀਦਾ ਹੈ? ਇਸ ਹਕੀਕਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਜਿਉਂ ਜਿਉਂ ਜ਼ਿਆਦਾ ਗਿਣਤੀ ਵਿੱਚ ਲੋਕ ਸਹੀ ਭਾਵਨਾ ਵਿੱਚ ਕਿਸੇ ਧਰਮ ਨੂੰ ਅਪਣਾਉਂਦੇ ਹਨ, ਤਿਉਂ ਤਿਉਂ ਉਸ ਧਰਮ ਦੀ ਸਮਾਜਿਕ, ਆਰਥਿਕ ਅਤੇ ਆਤਮਿਕ ਸ਼ਕਤੀ ਵੱਧਦੀ ਜਾਂਦੀ ਹੈ। ਜਿਹੜਾ ਵੀ ਧਰਮ ਦੇ ਬਹੁਤੇ ਲੋਕ ਸਹੀ ਮਾਇਨਿਆਂ ਵਿੱਚ ਧਰਮ ਨੂੰ ਕਮਾਉਂਦੇ ਹਨ, ਉਸ ਧਰਮ ਵਿੱਚ, ਉਸ ਕੌਮ ਵਿੱਚ ਸਮਾਜਿਕ, ਆਰਥਿਕ ਅਤੇ ਆਤਮਿਕ ਸ਼ਕਤੀ ਵੱਧਦੀ ਜਾਂਦੀ ਹੈ। ਅਤੇ ਜਦੋਂ ਇਹ ਸ਼ਕਤੀ ਆ ਜਾਏ, ਅਸਲ ਵਿੱਚ ਇਹ ਸ਼ਕਤੀ ਮਜ਼ਲੂਮ ਦੀ ਰੱਖਿਆ ਕਰਨ ਲਈ, ਜਾਂ ਦੁਨੀਆਂ ਵਿੱਚ ਪਾਪ ਨੂੰ ਖਤਮ ਕਰਨ ਲਈ, ਜਾਂ ਜ਼ਾਲਮ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ, ਜਾਂ ਧਰਮ ਦੇ ਪ੍ਰਚਾਰ ਲਈ, ਧਰਮ ਦੀ ਪ੍ਰਫੁੱਲਤਾ ਲਈ, ਜਾਂ ਸ਼ਾਂਤ ਵਾਤਾਵਰਣ ਬਣਾਉਣ ਲਈ, ਜਾਂ ਦੁਖੀਆਂ, ਗਰੀਬਾਂ ਅਤੇ ਅਨਾਥਾਂ ਦੀ ਸਹਾਇਤਾ ਲਈ ਵਰਤੀ ਜਾਣੀ ਚਾਹੀਦੀ ਹੈ। ਜੇ ਅਸੀਂ ਇਸ ਸ਼ਕਤੀ ਨੂੰ ਠੀਕ ਜਗ੍ਹਾ 'ਤੇ ਠੀਕ ਸਮੇਂ ਸਿਰ ਨਹੀਂ ਵਰਤਦੇ, ਤਾਂ ਵੀ ਅਸੀਂ ਧਰਮੀ ਅਖਵਾਉਣ ਦੇ ਹੱਕਦਾਰ ਨਹੀਂ। ਜੇ ਸ਼ਕਤੀ ਆ ਗਈ ਅਤੇ ਸਮੇਂ ਦੀ ਲੋੜ ਅਨੁਸਾਰ ਉਸ ਸ਼ਕਤੀ ਨੂੰ ਨਹੀਂ ਇਸਤੇਮਾਲ ਕਰਦੇ, ਤਾਂ ਸਮਝ ਲਓ ਤਾਂ ਵੀ ਅਸੀਂ ਧਰਮੀ ਨਹੀਂ। ਦੂਜੇ ਲਫ਼ਜ਼ਾਂ ਵਿੱਚ, ਭਗਤੀ ਤੋਂ ਹੀ ਸ਼ਕਤੀ ਪੈਦਾ ਹੁੰਦੀ ਹੈ, ਪਰ ਜਦੋਂ ਧਰਮ ਅਤੇ ਇਸ ਦੇ ਅਪਣਾਉਣ ਵਾਲਿਆਂ ਦੀ ਬਹੁਗਿਣਤੀ ਭਗਤੀ ਭਾਵਨਾ ਤੋਂ ਖਾਲੀ ਹੋ ਜਾਂਦੀ ਹੈ, ਤਾਂ ਇਤਿਹਾਸ ਗਵਾਹ ਹੈ ਕਿ ਇਹੀ ਸ਼ਕਤੀ ਜ਼ੁਲਮ ਦਾ ਰੂਪ ਧਾਰ ਕੇ ਅਤਿਅੰਤ ਤਬਾਹੀ ਮਚਾਉਂਦੀ ਹੈ। ਇਹ ਵੀ ਬੜਾ ਜ਼ਰੂਰੀ ਨੁਕਤਾ ਹੈ। ਹੁਣ ਭਗਤੀ ਤਾਂ ਕਰ ਲਈ ਕਿਸੇ ਕੌਮ ਨੇ, ਉਹਦੇ ਵਿੱਚ ਸ਼ਕਤੀ ਪੈਦਾ ਹੋ ਗਈ, ਪਰ ਉਸਦੀ ਜਿਹੜੀ ਬਹੁਗਿਣਤੀ ਸੀ ਉਹ ਭਗਤੀ ਭਾਵਨਾ ਤੋਂ ਖਾਲੀ ਹੋ ਗਈ, ਫਿਰ ਉਹ ਜਿਹੜੀ ਸ਼ਕਤੀ ਹੈ ਉਹ ਜ਼ੁਲਮ ਦਾ ਰੂਪ ਧਾਰ ਲੈਂਦੀ ਹੈ ਅਤੇ ਅਤਿਅੰਤ ਤਬਾਹੀ ਮਚਾਉਂਦੀ ਹੈ। ਹੁਣ ਅਗਲਾ, ਇਹ ਤਾਂ ਅਸੀਂ ਬਾਰਮੁਖੀ ਧਰਮ ਦੇ ਪ੍ਰਤੀ ਕਿ ਅਸੀਂ ਜਦੋਂ ਗੁਣਾਂ ਨੂੰ ਗ੍ਰਹਿਣ ਕਰਦੇ ਹਾਂ ਸਹੀ ਮਾਇਨਿਆਂ ਵਿੱਚ, ਤਾਂ ਫਿਰ ਅਸੀਂ ਬਾਰਮੁਖੀ ਧਰਮ ਵਿੱਚ ਪਰਪੱਕ ਹੁੰਦੇ ਹਾਂ। ਅੰਤਰਮੁਖੀ ਧਰਮ ਦੀ ਹੁਣ ਗੱਲ ਕੀਤੀ ਗਈ ਹੈ, ਉਹ ਕਿਵੇਂ ਪ੍ਰਾਪਤ ਹੁੰਦਾ ਹੈ? ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਦਿਮਾਗੀ ਗਿਆਨ ਦੁਆਰਾ ਹੋ ਸਕਦਾ ਹੈ, ਪਰ ਚੌਥੇ ਪਦ ਦੇ ਆਤਮਕ ਮੰਡਲ ਵਿੱਚ ਇਸ ਦਿਮਾਗੀ ਗਿਆਨ ਦੀ ਪਹੁੰਚ ਨਹੀਂ। ਇਸ ਲਈ ਜਦ ਵੀ ਗੁਰਬਾਣੀ ਵਿੱਚ ਆਤਮਕ ਮੰਡਲ ਪ੍ਰਤੀ ਸ਼ਬਦ ਆਉਂਦੇ ਹਨ, ਤਾਂ ਅਸੀਂ ਉਹਨਾਂ ਦਾ ਉਪਰਾ ਜਾਂ ਦਿਮਾਗੀ ਗਿਆਨ ਦੁਆਰਾ ਟਾਲ ਮਟੋਲਾ ਹੀ ਕਰ ਛੱਡਦੇ ਹਾਂ। ਆਤਮਕ ਮੰਡਲ ਦੇ ਧਰਮ ਦੀ ਵਿਆਖਿਆ ਇਹ ਤਾਂ ਸਿਰਫ ਵਿਵੇਕ ਬੁੱਧੀ ਵਾਲੇ, ਤਤ ਜੋਗ ਕੇ ਬੇਤੇ ਬਖਸ਼ੇ ਹੋਏ ਵਿਰਲੇ ਅਨੁਭਵੀ ਗੁਰਮੁਖ ਜਾਨੀ ਕਰ ਸਕਦੇ ਹਨ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸੋ ਅਨੇਕਾਂ ਧਰਮਾਂ ਦੇ ਅੱਡ ਅੱਡ ਨਿਸ਼ਚਿਆਂ 'ਤੇ ਆਧਾਰਿਤ ਇਹ ਬਾਰਮੁਖੀ ਕਰਮ ਕਿਰਿਆ ਰਵਾਇਤਾਂ ਮਰਿਆਦਾ ਵਿੱਚ ਫਰਕ ਵਿਤਕਰਾ ਹੋਣਾ ਲਾਜ਼ਮੀ ਹੈ, ਜਿਸ ਤੋਂ ਵਾਦ ਵਿਵਾਦ, ਲੜਾਈਆਂ, ਝਗੜੇ, ਈਰਖਾ, ਦਵੈਤ ਉਪਜਦੇ ਹਨ ਅਤੇ ਧਾਰਮਿਕ ਮਤਾਂ ਵਿੱਚ ਮਤਭੇਦ ਕਾਰਨ ਹੋਰ ਕਈ ਨਵੇਂ ਫਿਰਕੇ ਬਣ ਜਾਂਦੇ ਹਨ। ਇਹ ਗੁਰਬਾਣੀ ਵੀ ਦਰਸਾਏ ਸਗਲ ਸਿਉਂ ਹਮਕੋ ਬਣਿਆਈ ਦੇ ਆਸ਼ੇ ਦੇ ਐਨ ਉਲਟ ਹੈ। ਗੁਰਬਾਣੀ ਤਾਂ ਕਹਿੰਦੀ ਹੈ ਕਿ ਸਾਰਿਆਂ ਨਾਲ ਬਣ ਆਵੇ, ਭਾਵੇਂ ਕੋਈ ਪਾਪੀ ਹੈ ਪੁੰਨੀ ਹੈ, ਪਰ ਜਦੋਂ ਅਸੀਂ ਅੰਤਰਮੁਖੀ ਨੁਕਤੇ ਨੂੰ ਲਾਂਭੇ ਕਰ ਦਿੰਦੇ ਹਾਂ, ਇਹ ਬਾਰਮੁਖੀ ਜਿਹੜੀ ਭਿੰਨਤਾ ਹੈ ਫਿਰ ਸਾਨੂੰ ਸ਼ਿੰਗਾਰ ਨਹੀਂ ਲੱਗਦੀ, ਫਿਰ ਈਰਖਾ ਦੁਆਇਤ ਦਾ ਕਾਰਨ ਬਣਦੀ ਹੈ। ਪਰ ਗੁਰੂਆਂ ਅਵਤਾਰਾਂ ਦੀਆਂ ਬਾਣੀਆਂ ਵਿੱਚ ਦਰਸਾਏ ਉਸ ਸਾਂਝੇ ਅੰਤਰਮੁਖੀ ਆਤਮਕ ਨੁਕਤੇ ਭੇਦ ਜਾਂ ਤੱਤ ਦੇ ਆਤਮਕ ਗਿਆਨ ਤੋਂ ਅਸੀਂ ਬੇਖਬਰ, ਅਣਜਾਣ ਜਾਂ ਅਵੇਸਲੇ ਹੋ ਗਏ ਹਾਂ, ਜਾਂ ਜਾਣ ਬੁੱਝ ਕੇ ਮਚਲੇ ਹੋਏ ਬੈਠੇ ਹਾਂ। ਉਹ ਤੱਤ ਕੀ ਹੈ? ਉਹ ਆਤਮਕ ਭੇਦ ਕੀ ਹੈ, ਉਹ ਅੰਦਰਲਾ ਧਰਮ ਕੀ ਹੈ, ਬਿਲਕੁਲ ਬੇਪਰਵਾਹ ਹੋ ਗਏ ਉਸ ਵੱਲ। ਪਰ ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਦਾ ਸਦਕਾ ਟਾਂਵੀਆਂ ਟਾਂਵੀਆਂ ਰੂਹਾਂ ਉਹ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਾਰਮਿਕ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਜਿਨ੍ਹਾਂ ਦੇ ਪਿਛਲੇ ਜਨਮਾਂ ਦੀ ਕਮਾਈ ਹੈ, ਉਹ ਜਿਹੜੇ ਬਾਰਮੁਖੀ ਕਰਮ ਕਿਰਿਆ ਕੀਤੇ ਜਾਂਦੇ ਹਨ, ਉਹਨਾਂ ਵਿੱਚ ਉਹ ਸੰਤੁਸ਼ਟ ਨਹੀਂ ਹੁੰਦੀ। ਉਹਨਾਂ ਦੀ ਨਿਰਮਲ ਆਤਮਾ, ਉਹਨਾਂ ਦੇ ਹਿਰਦੇ ਦੀਆਂ ਤੁਰਕੰਦਰਾਂ ਵਿੱਚ ਕਿਸੇ ਉਚੇਰੇ ਆਤਮਕ ਮੰਡਲ ਦੇ ਅੰਤਰਮੁਖੀ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁੱਖ ਇਹ ਅਣਜਾਣੇ ਹੀ ਲੱਗੀ ਰਹਿੰਦੀ ਹੈ। ਇਹ ਸੂਖਮ ਆਤਮਕ ਕਾਂਖੀ ਜਾਂ ਗੁੱਝੀ ਧੁੱਖ ਧੁੱਖੀ ਕਾਰਨ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ 'ਤੇ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਬਣੀ ਰਹਿੰਦੀ ਹੈ। ਭਾਵੇਂ ਇਹ ਸੂਖਮ ਆਤਮਕ ਖਿੱਚ ਮਾਇਆ ਦੇ ਕਾਲੇ ਬੋਲੇ ਬਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇੱਕ ਗੁੱਝੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਹੀ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਉਕਸਾਉਂਦੀ, ਪ੍ਰੇਰਦੀ ਅਤੇ ਖੋਜ ਕਰਾਉਂਦੀ ਰਹਿੰਦੀ ਹੈ। ਜਿਨ੍ਹਾਂ ਨੇ ਪਿਛਲੇ ਜਨਮਾਂ ਦੀ ਕਮਾਈ ਹੈ, ਉਹਨਾਂ ਦੇ ਅੰਦਰ ਇੱਕ ਧੁੱਖ ਧੁੱਖੀ ਬਣੀ ਰਹਿੰਦੀ ਹੈ ਆਤਮਕ ਮੰਡਲ ਦੀ ਪ੍ਰਾਪਤੀ ਦੀ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ, ਮਾਇਆ ਇਤਨੀ ਪੈ ਜਾਂਦੀ ਹੈ ਕਿ ਮਾਇਆ ਦੇ ਬੱਦਲ ਹੇਠ ਉਹ ਪਤਾ ਹੀ ਨਹੀਂ ਚੱਲਦਾ ਕਿ ਉਹ ਧੁੱਖ ਧੁੱਖੀ ਹੈ ਵੀ ਕਿ ਨਹੀਂ, ਖਤਮ ਹੋ ਗਈ ਐਵੇਂ ਲੱਗਦਾ ਹੈ। ਪਰ ਫਿਰ ਵੀ ਉਹ ਜਿਹੜੀ ਧੁੱਖ ਧੁੱਖੀ ਪਿਛਲੇ ਜਨਮਾਂ ਦੀ ਕਮਾਈ ਦਾ ਸਦਕਾ ਹੈ, ਉਹ ਕਿਸੇ ਨਾ ਕਿਸੇ ਸ਼ਕਲ ਵਿੱਚ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਜੀਵ ਨੂੰ ਉਕਸਾਉਂਦੀ, ਪ੍ਰੇਰਦੀ ਅਤੇ ਖੋਜ ਕਰਾਉਂਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂਆਂ ਦੀ ਉੱਚੀ ਸੁੱਚੀ ਆਤਮਕ ਲਗਨ ਦਾ ਸਦਕਾ ਉਹਨਾਂ 'ਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਆਉਂਦੀ ਹੈ ਅਤੇ ਉਹਨਾਂ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮੇਲ ਦਿੰਦਾ ਹੈ। ਹਾਂਜੀ, ਹਰ ਕਿਸੇ ਨੂੰ ਮੇਲ ਨਹੀਂ ਆਉਂਦਾ ਮਹਾਂਪੁਰਖਾਂ ਦਾ। ਸ੍ਰਿਸ਼ਟੀ ਵਿੱਚ ਅਰਬਾਂ ਖਰਬਾਂ ਲੋਕ ਵੱਸਦੇ ਹਨ, ਕੋਈ ਵਿਰਲੇ ਵਿਰਲੇ ਟਾਵੇਂ ਟਾਵੇਂ ਮਹਾਂਪੁਰਖ ਹੁੰਦੇ ਹਨ, ਗਿਣੇ ਚੁਣੇ ਹਜ਼ਾਰਾਂ ਲੱਖਾਂ ਕਰੋੜਾਂ 'ਚੋਂ ਕੋਈ 100, 200, 500, 1000 ਬੰਦੇ ਕਿਸੇ ਮਹਾਂਪੁਰਖ ਨੂੰ ਮਿਲਦੇ ਹਨ, ਉਹ ਵੀ ਜਿਨ੍ਹਾਂ ਦੇ ਪਿਛਲੇ ਜਨਮਾਂ ਦੀ ਕਮਾਈ ਹੋਵੇ, ਜਿਨ੍ਹਾਂ ਦੇ ਅੰਦਰ ਆਤਮਕ ਮੰਡਲ ਦੀ ਧੁੱਖ ਧੁੱਖੀ ਹੋਵੇ। ਸੋ ਫਿਰ ਦੁਹਰਾ ਦਈਏ, ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਆਤਮਕ ਲਗਨ ਦਾ ਸਦਕਾ ਉਹਨਾਂ 'ਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਆਉਂਦੀ ਹੈ ਅਤੇ ਉਹਨਾਂ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮੇਲ ਦਿੰਦਾ ਹੈ ਅਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ, ਉਹਨਾਂ ਦੀ ਸਾਧ ਸੰਗਤ ਵਿੱਚ ਉਹਨਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪਰਾਇਣ ਹੋ ਜਾਂਦਾ ਹੈ। ਭਾਵ ਉਹ ਜਿਹੜੀ ਦਾਤ ਮਹਾਂਪੁਰਖ ਕੋਲ ਆਉਂਦੀ ਹੈ ਆਤਮਕ ਮੰਡਲ ਦੀ, ਉਹ ਉੱਤਮ ਜਗਿਆਸੂਆਂ ਨੂੰ ਪ੍ਰਾਪਤ ਹੋ ਜਾਂਦੀ ਹੈ। ਅਗਾਂਹ ਫਿਰ ਉਹਨਾਂ ਦਾ ਜੀਵਨ ਬਦਲ ਕੇ ਆਤਮ ਪਰਾਇਣ ਹੋ ਜਾਂਦਾ ਹੈ, ਭਾਵ ਉਹ ਆਪ ਹੀ ਗੁਰਮੁਖ ਅਵਸਥਾ ਨੂੰ ਅਪੜਦੇ ਹਨ। ਫਿਰ ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਅਗਾਹਾਂ ਹੋਰ ਉੱਤਮ ਜਗਿਆਸੂਆਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਅਤੇ ਸਹਾਇਤਾ ਕਰਦੇ ਹਨ। ਇਸ ਤਰ੍ਹਾਂ ਇਹ ਸਿਲਸਿਲਾ ਚੱਲਿਆ ਆ ਰਿਹਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਪੂਰਬ ਕਰਮ ਅੰਕੁਰ ਜਪ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਵੇ। ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਵੇ। ਸੋ ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਇਹ ਬਾਰਮੁਖੀ ਧਰਮ ਸਿਰਫ ਬੁੱਧੀ ਦੀ ਪ੍ਰਾਪਤੀ ਹੈ ਅਤੇ ਇਸ ਦੇ ਪ੍ਰਚਾਰ ਦਾ ਸਿਲਸਿਲਾ ਵੀ ਸਰੀਰਕ ਅਤੇ ਦਿਮਾਗੀ ਕਰਤਵ ਹੈ। ਪਰ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਅੰਤਰ ਆਤਮੇ ਪ੍ਰਕਾਸ਼ ਰੂਪ ਨਾਮ ਜਾਂ ਆਤਮਕ ਧਰਮ ਦੇ ਗੁੱਝੇ ਭੇਦਾਂ ਨੂੰ ਇਹ ਬੁੱਧੀ ਮੰਡਲ ਦੀ ਫਿਲਾਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਕ ਖੇਡ ਬੁੱਧੀ ਦੀ ਪਕੜ ਤੋਂ ਪਰੇ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਦੀ ਬਾਬਤ ਕਿਤਾਬੀ ਗਿਆਨ ਪੜ੍ਹਨਾ ਪੜ੍ਹਾਉਣਾ ਇਹ ਹੋਰ ਗੱਲ ਹੈ, ਪਰ ਬਿਜਲੀ ਦੇ ਕਰੰਟ ਦੇ ਝਟਕੇ ਦਾ ਨਿੱਜੀ ਤਜਰਬਾ ਕਰਨਾ ਇਹ ਹੋਰ ਗੱਲ ਹੈ। ਇਸੇ ਤਰ੍ਹਾਂ ਆਤਮਕ ਮੰਡਲ ਦੇ ਜੀਵਨ ਰਾਉ, ਸ਼ਬਦ ਨਾਮ ਪ੍ਰੇਮ ਲਿਵ ਜਾਂ ਆਤਮਕ ਧਰਮ ਨੂੰ ਅੰਤਰ ਆਤਮੇ ਨਿੱਜੀ ਤਜਰਬੇ ਦੁਆਰਾ ਮਾਣਨਾ ਇਹ ਹੋਰ ਗੱਲ ਹੈ ਅਤੇ ਇਸ ਆਤਮਕ ਮੰਡਲ ਦੇ ਤੱਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਘੋਟਣਾ ਇਹ ਬਿਲਕੁਲ ਹੋਰ ਗੱਲ ਹੈ, ਕਿਉਂਕਿ ਅਸੀਂ ਉਸ ਦੀ ਬਾਬਤ ਬਿਆਨ ਕਰੀ ਜਾਈਏ ਸਵਾਦ ਤਾਂ ਆਏਗਾ ਹੀ ਨਹੀਂ, ਨਾ ਆਪ ਕਮਾਇਆ ਨਾ ਗੱਲਾਂ ਨਾਲੋਂ ਮਿਲਦਾ ਹੈ। ਜਦੋਂ ਕਮਾਈ ਕਰਕੇ ਅੰਤਰ ਆਤਮੀ ਉਸ ਤਜਰਬੇ ਨੂੰ ਮਾਣਾਂਗੇ, ਫਿਰ ਦੇਖਾਂ ਆਹ ਕਿਆ ਚੀਜ਼। ਇਹ ਗੱਲ ਪੜ੍ਹਨ ਦੀ ਨਹੀਂ, ਬੁੱਝਣ ਦੀ ਹੈ। ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ। ਇਸੇ ਅੰਤਰਮੁਖੀ ਆਤਮਕ ਧਰਮ ਦਾ ਬਿਆਨ ਉਪਦੇਸ਼ ਤੇ ਅਨੁਭਵ ਦੁਆਰਾ ਪ੍ਰਾਪਤੀ ਤੇ ਜੁਗਤੀ ਗੁਰਬਾਣੀ ਵਿੱਚ ਭਰਪੂਰ ਹੈ। ਪਰ ਫਿਰ ਵੀ ਇਸ ਆਤਮਕ ਮੰਡਲ ਦੀ ਇਲਾਹੀ ਅਮੋਲਕ ਦਾਤ ਅਨੂਪ ਵਸਤੂ ਦੇ ਆਨੰਦ ਰੰਗ ਰਸ ਸੁੱਖ ਸਵਾਦ ਤੋਂ ਅਸੀਂ ਆਪ ਵੀ ਵਾਂਝੇ ਰਹਿ ਰਹੇ ਹਾਂ ਤੇ ਜਗਤ ਨੂੰ ਵੀ ਵਾਂਝਿਆ ਰੱਖਿਆ ਹੈ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸ ਅਣਗਹਿਲੀ ਅਗਿਆਨਤਾ ਮਹਾਂਪੁੱਲ ਪਰਮ ਭੁਲਾਵੇ ਦੇ ਕਾਰਨ ਇਹ ਹਨ। ਗੁਰਬਾਣੀ ਵਿੱਚ ਇਤਨਾ ਬਿਆਨ ਆਤਮਕ ਮੰਡਲ ਦਾ, ਨਾਮ ਦਾ, ਸ਼ਬਦ ਦਾ, ਫਿਰ ਉਸਦੀ ਪ੍ਰਾਪਤੀ ਦੀ ਜੁਗਤੀ ਵੀ ਦੱਸੀ ਹੈ। ਇਹਨਾਂ ਪੜ੍ਹਨ ਸੁਣਨ ਦੇ ਬਾਵਜੂਦ ਨਾ ਅਸੀਂ ਆਪ ਮਾਣੇ ਉਸ ਨਾਮ ਨੂੰ, ਤਤ ਸ਼ਬਦ ਨੂੰ, ਨਾ ਅਨੁਭਵ ਕੀਤਾ ਆਤਮਕ ਧਰਮ ਨੂੰ, ਅਤੇ ਜਗਤ ਨੂੰ ਵੀ ਵਾਂਝਿਆ ਰੱਖਿਆ। ਇਸ ਦੇ ਕਾਰਨ ਕੀ ਹਨ? ਕਿ ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ ਅਤੇ ਇਸ ਦੇ ਰੂਟੀਨ ਵਿੱਚ ਮਸਤ ਅਤੇ ਸੰਤੁਸ਼ਟ ਹਾਂ। ਇਹ ਜਿਹੜੀ ਬਾਰਮੁਖੀ ਧਰਮ ਦੀ ਕਰਮ ਕਿਰਿਆ ਕਰਦੇ ਹਾਂ, ਇੱਕ ਰੂਟੀਨ ਬਣਾ ਲਈ, ਜਿਉਂ ਬਚਪਨ ਤੋਂ ਸ਼ੁਰੂ ਹੁੰਦੇ ਹਾਂ ਬੁਢਾਪੇ ਤੱਕ ਉਹੀ ਓ ਰੂਟੀਨ। ਅਗਾਂਹ ਕੋਈ ਰੂਟੀਨ ਤੋਂ ਨਿਕਲ ਕੇ ਆਤਮਕਤਾ ਵੱਲ ਨਜ਼ਰ ਨਹੀਂ ਮਾਰਦੇ, ਆਪਣੇ ਆਤਮਕ ਮੰਜ਼ਿਲ ਵੱਲ ਕੋਈ ਉਚੇਚਾ ਉਦਮ ਨਹੀਂ ਕਰਦੇ। ਸੋ ਪਹਿਲਾ ਕਾਰਨ ਤਾਂ ਇਹ ਕਿ ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ ਅਤੇ ਇਸ ਦੇ ਰੂਟੀਨ ਵਿੱਚ ਹੀ ਮਸਤ ਅਤੇ ਸੰਤੁਸ਼ਟ ਹਾਂ। ਦੂਸਰਾ, ਦਿਮਾਗੀ ਗਿਆਨ ਅਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥ ਦੀ ਪੂਰਤੀ ਦਾ ਹੀ ਸਾਧਨ ਬਣਾਇਆ ਹੋਇਆ ਹੈ। ਜਿਹੜਾ ਦਿਮਾਗੀ ਗਿਆਨ ਹੈ ਅਤੇ ਇਸ ਨੂੰ ਇਹ ਨਹੀਂ ਕਰਦੇ ਕਿ ਆਪਣੀ ਮੰਜ਼ਿਲ ਦੀ ਖੋਜ ਕਰੀਏ, ਇਸ ਦੁਆਰਾ ਸਾਧਨ ਕਰੀਏ, ਉੱਦਮ ਕਰੀਏ, ਬਲਕਿ ਇਸ ਨੂੰ ਵੀ ਆਪਣੀ ਮਾਇਕੀ ਸਵਾਰਥ ਦੀ ਪੂਰਤੀ ਦਾ ਇੱਕ ਸਾਧਨ ਬਣਾਇਆ। ਤੀਸਰਾ, ਤ੍ਰੈਗੁਣੀ ਹੋਮੇ ਦੇ ਪਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਅੰਤਮ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ। ਇਹ ਬਾਰਮੁਖੀ ਤਾਂ ਸਭ ਹੋਂ ਵਿੱਚ ਕਰਮ ਕਿਰਿਆ ਹੈ, ਇਹ ਹੋਂ ਵਾਲੀ ਕਰਮ ਕਿਰਿਆ ਨੂੰ ਹੀ ਅਸੀਂ ਧਾਰਮਿਕ ਮੰਜ਼ਿਲ ਬਣੀ ਬੈਠੇ ਹਾਂ। ਜੇ ਮੰਜ਼ਿਲ ਨਾ ਸਮਝੀਏ, ਪੜਾਅ ਸਮਝੀਏ, ਤਾਂ ਅਗਾਂਹ ਹੋਰ ਵਧੀਏ, ਹੋਰ ਕਿਰਿਆ ਕਰਮ ਕਰੀਏ ਆਤਮਕ ਮੰਡਲ ਵਾਲੀ। ਚੌਥੇ ਪਦ ਦੇ ਆਤਮਕ ਮੰਡਲ ਦੇ ਅਨੁਭਵੀ ਖੇਲ ਦੀ ਸਾਨੂੰ ਸੋਝ ਹੀ ਨਹੀਂ, ਗਿਆਨ ਹੀ ਨਹੀਂ, ਨਿਸ਼ਚਾ ਹੀ ਨਹੀਂ, ਲੋੜ ਹੀ ਨਹੀਂ, ਭੁੱਖ ਹੀ ਨਹੀਂ ਅਤੇ ਨਾ ਹੀ ਉਦਮ ਹੈ। ਇਹ ਹਕੀਕਤ ਹੈ। ਜੇ ਇਮਾਨਦਾਰੀ ਨਾਲ ਆਪਣੇ ਅੰਦਰ ਝਾਤੀ ਮਾਰੀਏ, ਉਹ ਚੌਥੇ ਪਦ ਦੇ ਪ੍ਰਤੀ, ਆਤਮਕ ਮੰਡਲ ਦੇ ਪ੍ਰਤੀ ਉਹ ਤੀਬਰ ਜਿਹੜਾ ਲਗਨ ਭੁੱਖ ਹੋਣੀ ਚਾਹੀਦੀ ਹੈ, ਉਹ ਸਾਡੇ ਅੰਦਰ ਨਹੀਂ, ਤਾਂ ਫਿਰ ਉਦਮ ਕਿੱਥੋਂ ਹੋਵੇ? ਅਸੀਂ ਆਪਣੇ ਹੋਮੇ ਦੇ ਭਰਮ ਭੁਲਾਵੇ ਦੀ ਹਨੇਰ ਕੋਠਲੀ ਅਸੀਂ ਆਪਣੇ ਜੀਵਨ ਨੂੰ ਹੋਮੇ ਦੇ ਭਰਮ ਭੁਲਾਵੇ ਦੀ ਹਨੇਰ ਕੋਠਲੀ ਵਿੱਚ ਕੈਦ ਕੀਤਾ ਹੋਇਆ ਹੈ, ਜਿਸ ਵਿੱਚ ਆਤਮਕ ਪ੍ਰਕਾਸ਼ ਦੀ ਕਿਰਨ ਦੇ ਦਾਖਲ ਹੋਣ ਦੀ ਸੰਭਾਵਨਾ ਹੀ ਨਹੀਂ। ਭਾਵ ਇਹ ਕਿ ਆਪੋ ਉਸਾਰੀ ਹੋਈ ਹੋਮੇ ਦੀ ਹਨੇਰ ਕਾਲ ਕੋਠਲੀ ਵਿੱਚ ਆਪੋ ਆਪਣੇ ਅਧੂਰੇ, ਗਲਤ ਅਤੇ ਫੋਕੇ ਧਾਰਮਿਕ ਨਿਸ਼ਚੇ ਦੀਆਂ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ, ਜਿਹੜੀਆਂ ਅਸੀਂ ਲਾਉਣ ਲਈ ਤਿਆਰ ਹੀ ਨਹੀਂ। ਜਿਹੋ ਜਿਹਾ ਨਿਸ਼ਚਾ ਜਿਸਨੇ ਬਣਾ ਲਿਆ ਉਹਨੂੰ ਛੱਡਣ ਲਈ ਤਿਆਰ ਨਹੀਂ, ਤਾਂ ਨਵਾਂ ਰੰਗ ਕਿਵੇਂ ਚੜ੍ਹੇ? ਇਸ ਤਰ੍ਹਾਂ ਅਸੀਂ ਆਪਣਾ ਜੀਵਨ ਪਲਚ ਪਲਚ ਸਗਲੀਮ ਹੋਈ ਝੂਠੇ ਤਨ ਦੇ ਮੋਹ ਵਾਲਾ ਬਣਾ ਲਿਆ ਹੈ। ਪਰ ਬਖਸ਼ੇ ਹੋਏ ਗੁਰਮੁਖ ਪਿਆਰੇ, ਮਹਾਂਪੁਰਖਾਂ ਦੇ ਰਾਹੀਂ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਆਤਮਕ ਪ੍ਰਕਾਸ਼ ਜਾਂ ਆਤਮਕ ਧਰਮ ਦੀ ਬਖਸ਼ਿਸ਼, ਇਹ ਸੀਨਾ ਬਸੀਨਾ ਜੋਤ ਨਾਲ ਜੋਤ ਜਗਾਉਣ ਦਾ ਅਟੁੱਟ ਅਤੇ ਅਪੁੱਲ ਸਿਲਸਿਲਾ ਲਗਾਤਾਰ ਚੱਲਿਆ ਆਉਂਦਾ ਹੈ, ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਦੂਜੇ ਨੂੰ, ਇਸ ਤਰ੍ਹਾਂ ਇਹ ਸਿਲਸਿਲਾ ਚੱਲਿਆ ਆਉਂਦਾ ਹੈ। ਜੋਤ ਨਾਲ ਜੋਤ ਜਗਾਉਣ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਦ। ਪਰ ਇਹ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਖੇਲ ਕਿਸੇ ਵਿਰਲੇ ਕੋਟਨ ਮੈਂ ਕੋ ਭਾਗਾਂ ਵਾਲੇ ਗੁਰਮੁਖ ਪਿਆਰਿਆਂ ਤੇ ਵਰਤਦੀ ਹੈ ਤੇ ਇਹਨਾਂ ਦੇ ਜੀਵਨ ਦੀਆਂ ਆਤਮਕ ਕਿਰਨਾਂ ਦੁਆਰਾ ਕਲਯੁਗ ਵਿੱਚ ਗੈਬੀ ਅਤੇ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ ਮਹਿਕਦਾ ਪ੍ਰਕਾਸ਼ ਦਾ ਦਿਖਾਈ ਦਿੰਦਾ ਹੈ। ਧਿਆਨ ਦੇਣਾ ਜੀ, ਕਿਸੇ ਕਿਸੇ 'ਤੇ ਕਲਾ ਵਰਤਦੀ ਹੈ ਕਿ ਉਸਨੂੰ ਅੰਤਰਮੁਖੀ ਆਤਮਕ ਧਰਮ ਦੀ ਪ੍ਰਾਪਤੀ ਆਉਂਦੀ ਹੈ। ਅਸੀਂ ਉਵੇਂ ਨਜ਼ਰ ਮਾਰੀਏ ਕਲਯੁਗ ਵਿੱਚ ਸਾਰੇ ਪਾਸੇ, ਹਰ ਪਾਸੇ ਕਰਮ ਕਾਂਡ, ਰੁੱਖੇ ਸੁੱਖੇ ਕਰਮ ਹੋ ਰਹੇ ਹਨ। ਪਰ ਜਿਸ ਮਹਾਂਪੁਰਖ 'ਤੇ ਕਲਾ ਵਰਤਦੀ ਹੈ, ਉਹਨਾਂ ਦੀ ਸੰਗਤ ਵਿੱਚ, ਉਹਨਾਂ ਦੀ ਵਾਈਬ੍ਰੇਸ਼ਨ ਦੁਆਰਾ ਕਿਤੇ ਕਿਤੇ ਕਲਯੁਗ ਵਿੱਚ ਇਹ ਆਤਮਕ ਧਰਮ ਦਾ ਪ੍ਰਕਾਸ਼ ਟਹਿਕਦਾ ਮਹਿਕਦਾ ਦਿਖਾਈ ਦਿੰਦਾ ਹੈ, ਨਹੀਂ ਤਾਂ ਹਰ ਪਾਸੇ ਕਰਮ ਕਾਂਡ। ਫਿਰ ਦੁਹਰਾ ਦੇਈਏ, ਕਿ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਖੇਲ ਕਿਸੇ ਵਿਰਲੇ ਕੋਟਨ ਮੈਂ ਕੋਹ ਭਾਗਾਂ ਵਾਲੇ ਗੁਰਮੁਖ ਪਿਆਰਿਆਂ 'ਤੇ ਵਰਤਦੀ ਹੈ, ਅਤੇ ਜਿਨ੍ਹਾਂ 'ਤੇ ਕਲਾ ਵਰਤਦੀ ਹੈ ਇਹਨਾਂ ਦੇ ਜੀਵਨ ਦੀਆਂ ਆਤਮਕ ਕਿਰਨਾਂ ਦੁਆਰਾ ਕਲਯੁੱਗ ਵਿੱਚ ਉਹ ਗੈਬੀ ਅਤੇ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ ਮਹਿਕਦਾ ਪ੍ਰਕਾਸ਼ ਦਾ ਦਿਖਾਈ ਦਿੰਦਾ ਹੈ। ਐਸੇ ਜਨ ਵਿਰਲੇ ਸੰਸਾਰੇ ਗੁਰਸ਼ਬਦ ਵਿਚਾਰੇ ਰਹੇ ਨਿਰਾਰੇ, ਅਤੇ ਅਜੇ ਕਿਸੇ ਵਿਰਲੇ ਬਖਸ਼ੇ ਹੋਏ ਗੁਰਮੁਖ ਜਨਾਂ ਨਾਲ ਮੇਲ ਹੋ ਜਾਵੇ ਤਾਂ ਮਨੁੱਖ ਪੌਜਲ ਤਰ ਜਾਂਦਾ ਹੈ। ਹਾਂਜੀ, ਜਿਨ੍ਹਾਂ ਦੇ ਆਤਮਕ ਕਿਰਨਾਂ ਦੁਆਰਾ ਇਹ ਗੈਬੀ ਅੰਤਰਮੁਖੀ ਧਰਮ ਮਹਿਕਦਾ ਦਿਖਾਈ ਦਿੰਦਾ ਹੈ, ਇਹੋ ਜਿਹੇ ਮਹਾਂਪੁਰਖ ਦਾ ਜੇ ਕਿੱਥੇ ਮੇਲ ਹੋ ਜਾਵੇ ਤਾਂ ਇਨਸਾਨ ਪੌਜਲ ਤਰ ਜਾਂਦਾ ਹੈ। ਇਹ ਨਿਸ਼ਾਨੀ ਸਾਧਕੀ ਜਿਸ ਪੇਟਤ ਤਰੀਏ, ਅੰਚਲ ਗਹਿਕੈ ਸਾਧਕਾ ਤਰਣਾ ਇਹ ਸੰਸਾਰ, ਅੰਚਲ ਗਇਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਏ, ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ। ਸੋ ਸਾਡੇ ਸਰੀਰਕ ਮਾਨਸਿਕ ਅਤੇ ਆਰਥਿਕ ਜੀਵਨ ਉੱਚਾ ਉੱਠਣ ਦੀ ਬਜਾਏ ਮਾਇਕੀ ਪਰਮ ਭੁਲੇਖਿਆਂ ਵਿੱਚ ਅਜਾਈ ਜਾ ਰਿਹਾ ਹੈ, ਅਤੇ ਅਸੀਂ ਈਰਖਾ ਦੁਵੈ ਕਿਰਨਾ ਅਹੰਕਾਰ ਝਗੜਿਆਂ ਮਜ਼ਹਬੀ ਤਵਸਬ ਵਿੱਚ ਹੋਰ ਵੀ ਗਲਤਾਨ ਹੋ ਕੇ ਦੁਖੀ ਹੁੰਦੇ ਜਾ ਰਹੇ। ਕਰਨਾ ਕੀ ਸੀ ਅਤੇ ਕਰ ਕੀ ਰਹੇ ਹਾਂ? ਧਰਮ ਦੇ ਇਹਨਾਂ ਭੁਲੇਖਿਆਂ ਨੂੰ ਸਮਝਣ ਲਈ ਬਾਰਮੁਖੀ ਧਰਮਾਂ ਦੇ ਭਿੰਨ ਭਿੰਨ ਪ੍ਰਗਟਾਵੇ ਦੀਆਂ ਕੁਝ ਟੂਕ ਮਾਤਰ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਇੱਥੇ ਮਹਾਂਪੁਰਖਾਂ ਨੇ ਕੁਝ ਮਿਸਾਲਾਂ ਦਿੱਤੀਆਂ ਹਨ। ਜੇ ਤਾਂ ਅੰਤਰਮੁਖੀ ਆਤਮਕ ਧਰਮ ਦੇ ਵੱਲ ਕਿਸੇ ਦਾ ਰੁੱਖ ਹੋਵੇ, ਉਹਨਾਂ ਨੂੰ ਇਹ ਜਿਹੜੀਆਂ ਭਿੰਨਤਾ ਹੈ ਕੁਦਰਤ ਦਾ ਸ਼ਿੰਗਾਰ ਨਜ਼ਰ ਆਉਂਦੀਆਂ ਹਨ, ਅਤੇ ਜਿਹੜੇ ਸਿਰਫ ਬਾਰਮੁਖੀ ਕਰਮ ਕਾਂਡਾਂ ਵਿੱਚ ਫਸੇ ਹੋਏ ਹਨ ਉਹਨਾਂ ਲਈ ਇਹ ਜਿਹੜੀਆਂ ਗੱਲਾਂ ਹਨ ਵਾਦ ਵਿਵਾਦ ਦਾ ਕਾਰਨ ਬਣਦੀਆਂ ਹਨ। ਉਹ ਕਿਹੜੀਆਂ ਟੂਕਾਂ ਹਨ? ਕੋਈ ਬੁੱਤਾਂ ਨੂੰ ਪੂਜਦਾ ਹੈ, ਕੋਈ ਇਸ ਦੀ ਨਿਖੇਧੀ ਕਰਦਾ ਹੈ, ਕਿਸੇ ਧਰਮ ਵਿੱਚ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ, ਅਤੇ ਕਿਸੇ ਵਿੱਚ ਜੀਵ ਦੀ ਕੁਰਬਾਨੀ ਦੇਣੀ ਪੁੰਨੀ ਨਹੀਂ ਬਲਕਿ ਪਰਮਾਰਥ ਦਾ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਇੱਕ ਦੂਜੇ ਕਿਤਨੀ ਭਿੰਨਤਾ ਹੈ! ਮਾਸ ਖਾਣ ਜਾਂ ਨਾ ਖਾਣ ਬਾਰੇ ਵੀ ਵੱਖ ਵੱਖ ਧਰਮਾਂ ਦੀ ਅੱਡ ਅੱਡ ਰਾਏ ਹੈ, ਅਤੇ ਕਈਆਂ ਧਰਮਾਂ ਵਿੱਚ ਕੇਵਲ ਕਿਸੇ ਖਾਸ ਕਿਸਮ ਦੇ ਮਾਸ ਖਾਣ ਦੀ ਮਨਾਹੀ ਹੈ। ਕਿਸੇ ਧਰਮ ਵਿੱਚ ਧਾਰਮਿਕ ਮੰਦਰ ਅੰਦਰ ਨੰਗੇ ਸਿਰ ਜੋੜੇ ਆਦਿ ਲਿਜਾਣ ਦੀ ਬਿਲਕੁਲ ਮਨਾਹੀ ਹੈ, ਅਤੇ ਸਾਰੀ ਸੰਗਤ ਹੇਠਾਂ ਚੋਕੜਾ ਮਾਰ ਕੇ ਬੈਠਦੀ ਹੈ। ਪਰ ਕਈ ਐਸੇ ਵੀ ਮਜ਼ਹਬ ਹਨ ਜੋ ਧਾਰਮਿਕ ਮੰਦਰ ਵਿੱਚ ਨੰਗੇ ਸਿਰ ਅਤੇ ਸਣੇ ਜੋੜੇ ਕੁਰਸੀ 'ਤੇ ਬੈਠਣ ਦੀ ਇਜਾਜ਼ਤ ਦਿੰਦੇ ਹਨ। ਇੱਕੋ ਹੀ ਧਰਮ ਦੇ ਅਨੇਕਾਂ ਫਿਰਕਿਆਂ ਵਿਚਕਾਰ ਧਰਮ ਅਪਣਾਉਣ ਦੀ ਰਸਮ ਜਾਂ ਮਰਿਆਦਾ ਵਿੱਚ ਵੀ ਲਿਬਾਸ, ਰਹਿਤ, ਖਾਣ ਪੀਣ ਆਦਿ ਬਾਰੇ ਅਲੱਗ ਅਲੱਗ ਹਿਦਾਇਤਾਂ ਪ੍ਰਚਲਿਤ ਹਨ। ਕਿਸੇ ਧਰਮ ਵਿੱਚ ਜਪ, ਤਪ, ਹੱਠ, ਯੋਗ, ਵਰਤ, ਤੀਰਥ, ਇਸ਼ਨਾਨ, ਸੁਚਮ, ਮੌਨ ਰੱਖਣ ਆਦਿ ਦੀਆਂ ਸਾਧਨਾਵਾਂ ਨੂੰ ਬਹੁਤ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ, ਪਰ ਕਿਸੇ ਮਜ਼ਹਬ ਵਿੱਚ ਇਹਨਾਂ ਨੂੰ ਕੁਝ ਵੀ ਵਿਸ਼ੇਸ਼ਤਾ ਨਹੀਂ ਦਿੱਤੀ ਜਾਂਦੀ। ਕੋਈ ਧਰਮ ਰੱਬ ਨੂੰ ਦੱਖਣ ਦੇ ਪਾਸੇ ਹੀ ਵਸਦਾ ਸਮਝਦਾ ਹੈ, ਅਤੇ ਕੋਈ ਰੱਬ ਨੂੰ ਕੇਵਲ ਪੱਛਮ ਵਾਲੇ ਪਾਸੇ ਹੀ ਵਸਦਾ ਸਮਝਦਾ ਹੈ। ਕਿਸੇ ਮਜ਼ਹਬ ਵਿੱਚ ਕੇਵਲ ਸਰਗੁਣ ਦੀ ਪੂਜਾ ਹੈ, ਅਤੇ ਕਿਸੇ ਮਜ਼ਹਬ ਵਿੱਚ ਨਿਰਗੁਣ ਦੀ ਉਪਾਸ਼ਨਾ ਹੈ। ਕਈ ਐਸੇ ਵੀ ਹਨ ਜੋ ਨਿਰਗੁਣ ਅਤੇ ਸਰਗੁਣ ਦੋਨਾਂ ਸਰੂਪਾਂ ਵਿੱਚ ਪ੍ਰਭੂ ਨੂੰ ਵਸਦਾ ਸਮਝਦੇ ਹਨ। ਕਈ ਇਸਤਰੀ ਨੂੰ ਨੀਵਾਂ ਸਮਝਦੇ ਹਨ, ਅਤੇ ਕਈ ਧਰਮ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ। ਕਿਸੇ ਧਰਮ ਵਿੱਚ ਬੱਚੇ ਦਾ ਮੁੰਡਨ ਕਰਨਾ ਇੱਕ ਜ਼ਰੂਰੀ ਰਸਮ ਸਮਝੀ ਜਾਂਦੀ ਹੈ, ਅਤੇ ਕਿਸੇ ਵਿੱਚ ਇੱਕ ਰੋਮ ਨੂੰ ਕੱਟਣਾ, ਪੁੱਟਣਾ ਜਾਂ ਰੰਗਣਾ ਇਹ ਧਾਰਮਿਕ ਰਹਿਤ ਦੇ ਵਿਰੁੱਧ ਸਮਝਿਆ ਜਾਂਦਾ ਹੈ। ਕੋਈ ਧਰਮ ਰੱਬ ਦੀ ਹੋਂਦ ਪ੍ਰਤੀ ਚੁੱਪ ਹੈ, ਕੋਈ ਮਜ਼ਹਬ ਅਨੇਕਾਂ ਅਵਤਾਰਾਂ ਦੀ ਪੂਜਾ ਵਿੱਚ ਵਿਸ਼ਵਾਸ ਰੱਖਦਾ ਹੈ, ਅਤੇ ਕੋਈ ਕੇਵਲ ਇੱਕ ਰੱਬ 'ਤੇ ਹੀ ਸ਼ਰਧਾ ਰੱਖਦਾ ਹੈ। ਕੋਈ ਮਜ਼ਹਬ ਰੱਬ, ਕੁਦਰਤ ਅਤੇ ਜੀਵ ਆਤਮਾ ਤਿੰਨਾਂ ਨੂੰ ਅਨਾਦੀ ਮੰਨਦਾ ਹੈ, ਅਤੇ ਕੋਈ ਧਰਮ ਕੇਵਲ ਰੱਬ ਨੂੰ ਹੀ ਅਨਾਦੀ ਮੰਨਦਾ ਹੈ। ਕਿਸੇ ਧਰਮ ਵਿੱਚ ਜਾਤ ਪਾਤ ਦਾ ਖੁੱਲ੍ਹੇਆਮ ਪ੍ਰਚਾਰ ਕੀਤਾ ਜਾਂਦਾ ਹੈ, ਅਤੇ ਕੋਈ ਧਰਮ ਜਾਤ ਪਾਤ ਦਾ ਭਰਵਾ ਖੰਡਨ ਕਰਦੀ ਹੈ। ਇੱਕੋ ਹੀ ਧਰਮ ਵਿੱਚ ਇੱਕੋ ਹੀ ਨਾਮ ਹੇਠ ਵੱਖ ਵੱਖ ਭਗਤਾਂ ਦੇ ਧਾਰਮਿਕ ਗ੍ਰੰਥ ਪ੍ਰਚਲਿਤ ਹਨ। ਕਈ ਐਸੇ ਵੀ ਮਜ਼ਹਬ ਹਨ ਜਿਨ੍ਹਾਂ ਵਿੱਚ ਇੱਕੋ ਹੀ ਧਾਰਮਿਕ ਗ੍ਰੰਥ ਵਿੱਚ ਕਿਸੇ ਖਾਸ ਰਚਨਾ ਪ੍ਰਤੀ ਵੱਖ ਵੱਖ ਫਿਰਕਿਆਂ ਦੀ ਅਲੱਗ ਅਲੱਗ ਸ਼ਰਧਾ ਅਤੇ ਕਿੰਤੂ ਜਾਂ ਸ਼ੰਕੇ ਹਨ। ਉੱਪਰਲੀਆਂ ਉਦਾਹਰਣਾਂ ਤੋਂ ਸੁੱਤੇ ਸਿੱਧ ਸਪਸ਼ਟ ਹੁੰਦਾ ਹੈ ਕਿ ਵੱਖ ਵੱਖ ਧਰਮਾਂ ਅਤੇ ਫਿਰਕਿਆਂ ਵਿਚਕਾਰ ਰੱਬ, ਕੁਦਰਤ, ਜੀਵਾਤਮਾ, ਮਾਇਆ, ਸ਼ਬਦ, ਨਾਮ, ਬਾਣੀ, ਦੇਵੀ ਦੇਵਤੇ, ਅਵਤਾਰ, ਸਾਧ, ਸਵਰਗ, ਨਰਕ, ਪਾਪ, ਪੁੰਨ, ਧਾਰਮਿਕ ਸਾਧਨਾ, ਜਪ, ਤਪ, ਹਠ, ਯੋਗ, ਕਰਮ ਕਿਰਿਆ, ਲਿਬਾਸ, ਰਹਿਤ ਮਰਿਆਦਾ ਅਤੇ ਪੂਜਾ ਆਦਿ ਪ੍ਰਤੀ ਆਪਸ ਵਿੱਚ ਵਿਰੋਧੀ ਵਿਚਾਰ ਹਨ। ਐਸੇ ਧਾਰਮਿਕ ਵਿਰੋਧੀ ਵਿਚਾਰ ਨਵੇਂ ਜਗਿਆਸੂ ਦੇ ਮਨਾਂ ਵਿੱਚ ਰੱਬ, ਧਰਮ ਅਤੇ ਧਾਰਮਿਕ ਸਾਧਨਾ ਪ੍ਰਥਾਏ ਅਨੇਕਾਂ ਸ਼ੰਕੇ ਪੈਦਾ ਕਰਦੇ ਹਨ ਅਤੇ ਉਹਨਾਂ ਦੀ ਆਤਮਿਕ ਤਰੱਕੀ ਵਿੱਚ ਰੋੜੇ ਅਟਕਾਉਂਦੇ ਹਨ। ਇਸ ਦੁਬਿਧਾ ਦਾ ਨਤੀਜਾ ਇਹ ਨਿਕਲਦਾ ਹੈ ਕਿ ਕਈ ਸ਼ਰਧਾਲੂ ਇੱਕੋ ਇੱਕ ਸਾਂਝੇ ਆਤਮਿਕ ਧਰਮ ਤੋਂ ਹੋਰ ਵੀ ਦੁਰੇੜੇ ਚਲੇ ਜਾਂਦੇ ਹਨ, ਪਰ ਜਿਨ੍ਹਾਂ ਦਾ ਰੁੱਖ ਆਤਮਿਕ ਧਰਮ ਵੱਲ ਹੈ ਉਹਨਾਂ ਨੂੰ ਇਹ ਕੁਦਰਤ ਦੀ ਇੱਕ ਅਨੇਕਤਾ, ਇੱਕ ਸ਼ਿੰਗਾਰ ਨਜ਼ਰ ਆਉਂਦਾ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 52, ਧਰਮ ਜਾਂ ਮਜ਼ਹਬ ਪਾਕ ਸਤਵਾਂ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਗੁਰਮੁਖ ਪਿਆਰੇ ਬਹੁ ਜੀ ਉਹਨਾਂ ਨੇ ਲਿਖੀਆਂ ਹਨ। ਧਰਮ ਦੇ ਜਾਂ ਮਜ਼ਹਬ ਦੇ ਵਿਸ਼ੇ 'ਤੇ 11 ਲੇਖ ਲਿਖੇ ਹਨ। ਸਾਰੀਆਂ ਸੰਗਤਾਂ ਦੇ ਚਰਨਾਂ ਸਿਨੇਮਰ ਬੇਨਤੀ ਹੈ ਕਿ ਜਿਨ੍ਹਾਂ ਕੋਲ ਗੁਰਬਾਣੀ ਵਿਚਾਰਾਂ ਨਹੀਂ ਹਨ ਉਹ ਕਿਰਪਾ ਕਰਕੇ ਇੱਕ ਇੱਕ ਸੈੱਟ, 132 ਲਿਖਤਾਂ ਦਾ ਪੂਰਾ ਸੈੱਟ ਹੈ, 250 ਰੁਪਏ ਦਾ ਸੈੱਟ ਹੈ, 1000 ਰੁਪਏ ਅਸੀਂ ਕੱਪੜੇ ਲੱਤਿਆਂ 'ਤੇ ਬਰਬਾਦ ਕਰਦੇ ਹਾਂ, ਇਹ ਤਾਂ ਸਾਡੇ 84 ਤੋਂ ਬਚਾ ਕੇ ਸਾਨੂੰ ਆਤਮਕ ਮੰਡਲ ਦੀ ਪ੍ਰਾਪਤੀ ਦੇ ਸਾਧਨ ਦੱਸਦੇ ਹਨ, ਕਿਤਨਾ ਜ਼ਰੂਰੀ ਹੈ। ਇੱਕ ਇੱਕ ਲੇਖ ਲੈ ਜਾਓ ਸੈੱਟ, ਅਤੇ ਨਾਲ ਮਹਾਂਪੁਰਖਾਂ ਦੀਆਂ ਜਿਹੜੀਆਂ ਆਪਣੇ ਵਿਚਾਰ ਹਨ ਉਹਨਾਂ ਦੀਆਂ ਸੀੜੀਆਂ ਵੀ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਇਹ 52 ਨੰਬਰ ਲੇਖ ਪੜਿਆ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।